सबको रचे, सबको रचे, सबको रचे, अपने रंगे सबको रचे, अपने रंगे सबको रचे, जित प्रभ लाया, चित प्रभ लाया, तित तित लग, चित प्रभ लाया, वह तित तित लग, तित तित लग, तित तित लग, तित तित लग, जित प्रभ लाया, जित प्रभ लाया, तित तित लग, जित प्रभ लाया, तित तित लग, अपने रंग
तो असी पन्ना 118-0-1180 पन्ने दे उत्ते बसंत महले पंजमे दी जिहदे दुआले सारा शब्द पौएगा जिदा एक्सल दे दुआले पहिया पाउंदा इदा रहाओ दे दुआले सारा शब्द पाउंदा है। जे रहाओ समझ गए सारा शब्द समझ गए, शब्द लिखिया ही रहावली हुंदा है। गुरुआं नूं रहाओ पहला हुंदा सी, फियाल है हैडिंग आल है सेंट्रल आइडिया, हा इहदे ते गां असीं ज्ञान भेज रहे हैं। अकाल पुरख आप मेहरबान होके गुरुआं भगतां राहीं सानूं इह मैसेज ज्ञान दा शब्द भेजे है। पन्ना 1180 है और असी इहदी रहाओ दी तुक गावी है। सारा शब्द जिदा लिखिया है पहला असी उदा ही गावांगे, फिर जिन्नी क मत महाराज दवे बाणी नूं बाणी नाल खोलांगे, अपनी मत पिछे रख के कोई शब्दां दीआं लाइनां रह के शब्दां नूं खोल के फिर सारे दी जिहड़ी असी पूणी कत्ती आउने हां, जिहड़ा तंद सोए आ असी रंग दा ਵੀ ਕੀ ਵਜ੍ਹਾ ਹੈ ਵੀ ਸਾਰੇ ਹਿੰਦੁਸਤਾਨ 'ਚ ਇੰਨੀ ਹੋਲੀ ਖੇਲੀ ਜਾਂਦੀ ਹੈ ਹੋਲੀ ਵਾਲੇ ਦਿਨ, ਕੀ ਵਜ੍ਹਾ ਹੈ ਵੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਨਾ ਉਸ ਦਾ ਨਾਂ ਹੋਲਾ ਮਹੱਲਾ ਰੱਖਿਆ, ਔਰ ਕੀ ਮਜਾਲ ਹੈ ਉਹਨਾਂ ਦਿਨਾਂ 'ਚ ਕਿ ਉੱਥੇ ਰੰਗ ਸੁੱਟ ਜਾ ਸਿੱਖ ਦੇ। ਅਸੀਂ ਇਹ ਹੋਲੀ ਵਾਲੇ ਦਿਨ ਦਿੱਲੀ ਤੋਂ ਟੇਪਾਂ ਸ਼ੁਰੂ ਕੀਤੀਆਂ ਵੀ ਇਹ ਗਿਆਨ ਲਈਏ। ਆਹ ਜੋ ਅਸੀਂ ਬਾਹਰ ਦੇਖ ਰਹੇ ਹਾਂ ਸਿੱਖੀ ਆਪਣੇ ਮੂੰਹ ਲਵੇੜੇ ਲੈਣੇ, ਰੰਗ ਲੈਣੇ, ਮਾਰ ਕਾਰਟੂਨ ਬਣੀ ਫਿਰਨਾ ਹੋਲੀ ਵਾਲੇ ਦਿਨ, ਕੀ ਸਿੱਖਾਂ 'ਚ ਬਾਣੀ ਕਹਿੰਦੀ ਹੈ ਵੀ ਇਸ ਤਰ੍ਹਾਂ ਦੇ? ਤੁਸੀਂ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਨੇ ਜੋ ਰਾਸਤਾ ਚਲਾਇਆ ਉਹ ਕਹਿੰਦੇ ਹੋ ਬਾਹਰ ਹੋਲੀਆਂ ਖੇਲਣ ਦਾ ਕੋਈ ਫਾਇਦਾ ਨਹੀਂ ਕੌਮ ਨੂੰ, ਆ ਪਠਾਨ ਪੰਜਾਬ ਦੀ ਧਰਤੀ ਨੂੰ ਤੱਪੜ ਬਣਾ ਕੇ ਗਾਂਹ ਲੁੱਟਦੇ ਹੈ, ਔਰ ਅਫਗਾਨਿਸਤਾਨ 'ਚ ਵਾਪਸ ਜਾ ਕੇ ਸਾਡੀਆਂ ਕੁੜੀਆਂ ਲਿਜਾ ਕੇ ਫਿਰ ਇੱਥੋਂ ਲੁੱਟਦਾ ਮਾਲ ਗਾਂਹ ਲਿਜਾਂਦੇ, ਇਹਨਾਂ ਦਾ ਮੂੰਹ ਭੰਨੋ। ਇਸ ਕਰਕੇ ਮਹਾਰਾਜ ਨਾ ਇਹ ਹੋਲੇ ਮਹੱਲੇ ਦੇ ਉੱਤੇ ਐਕਸਰਸਾਈਜ਼ਾਂ ਔਰ ਯੁੱਧ ਦੀ ਤਿਆਰੀ ਔਰ ਸਾਰੇ ਚੀਜ਼ ਫੌਜਾਂ ਦੇ ਨਾਲ ਮਹਾਰਾਜ ਨੇ ਕਿਸੇ ਨੂੰ ਕਿਹਾ ਹੋਲੀ ਖੇਲਣ ਦਾ ਕੋਈ ਕੌਮ ਨੂੰ ਫਾਇਦਾ ਨਹੀਂ ਇਸ ਵੇਲੇ। ਇਸ ਕਰਕੇ ਜੇ ਹੋਲੀ ਖੇਲਣੀ ਹੈ ਤਾਂ ਮਹੱਲਿਆਂ ਦੀ ਬਾਣੀ 'ਚ ਜਿਹੜਾ ਰੰਗ ਵੜਦਾ ਹੈ ਉਹ ਅੰਦਰਲੇ ਬੰਨੇ ਦਾ ਰੰਗ ਹੈ, ਤਾਂ ਇਹਨੂੰ ਹੋਲਾ ਮਹੱਲਾ ਕਿਹਾ। ਹੋਲੇ ਮਹੱਲੇ 'ਚ ਗੁਰੂ ਮਹਾਰਾਜ ਦੀ ਬਾਣੀ ਤੋਂ ਸੇਧ ਲਾਓ, ਔਰ ਮਹੱਲਿਆਂ ਦੀ ਬਾਣੀ 'ਚ ਜਿਹੜਾ ਰੰਗ ਦੱਸਿਆ ਹੈ ਉਹ ਬਾਹਰਲਾ ਰੰਗ ਨਹੀਂ ਹੈ। ਇਸ ਕਰਕੇ ਜਿਹੜਾ ਰੰਗ ਹੈ ਸਾਡਾ ਹੋਲੀ ਦਾ ਅੰਦਰਲਾ ਰੰਗ ਹੈ, ਔਰ ਉਹਦੇ 'ਤੇ ਅਸੀਂ ਅਨੇਕ ਸ਼ਬਦ ਲੈ ਕੇ ਦਸਮ ਪਾਤਸ਼ਾਹ ਦੀ ਰੀਤ ਚਲਾਈ ਰੀਤ ਔਰ ਹੋਲੀ ਔਰ ਹੋਲੇ ਮਹੱਲੇ ਨੂੰ ਸਾਫ਼ ਕਰ ਰਹੇ ਹਾਂ। ਹੋਲੀ ਸਾਰੀ ਬਾਣੀ 'ਚ ਇੱਕੋ ਵਾਰੀ ਲਫ਼ਜ਼ ਆਇਆ ਹੈ, ਹੋਲੀ ਕੀਨੀ ਸੰਤ ਸੇਵ ਰੰਗ ਲਾਗਾ ਅੱਤ ਲਾਲ ਦੇਵ, ਹੋਰ ਕਦ ਦੂਸਰਾ ਨਾਂ ਹੀ ਨਹੀਂ ਆਇਆ। लेकिन सिखा ने कदी गुरु काल वेले किसी न होली नहीं खेली। होले दे नाल होला महला, महला जो दसदा साडा रंग अंदरला रंग है, बाहरला रंग नहीं है साडा। इस करके हर कोई अपने अपने रंग च रते है, कोई होली खेलन दे रंग च है। आ देखियो किडिया किडिया कैटागरियां आ रही, किदां दे लोग आ रहे ने, जेडे हुण भी सारे अपने टोलिया दे टोले, को अमल खाई जांदा कोई ओ, कोई का, कोई जुआ ही खेडी जांदा, कोई अपने अपने रंग च सारे रचे है। और महाराज किसा ने नफरत नहीं करते, रहा दी तो कहिंदी भी जिदा जिदा महाराज ने इन्हां नूं लाया है समतवा उदा उदा करी जांदे है। पर सारे शब्द दे विच फिर निचोड़ कढ़णगे कि जेडे हरि दे जन हुंदे आ, भगत हुंदे आ, गुरसिख ने जेडे, उन्हां नूं की कम करना चाहीदा है। इस करके ये जो तंद छोया है ਇਹਦੀਆਂ ਹੁਣ ਇੱਥੇ ਅਸੀਂ ਆਏ ਹਾਂ, ਅਸੀਂ ਉਹ ਬੈਠਕਾਂ ਲਾਵਾਂਗੇ ਵੀ ਦੇਖੀਏ ਵੀ ਗੁਰੂ ਨਾਨਕ ਨਾ ਜੋ ਸ਼ਬਦ ਤੋਰੇ ਹੈ ਉਹ ਕਿਉਂ ਲਿਖਿਆ ਹੈ। ਆਪ ਨੜੇ ਘਰ ਹਰ ਰੰਗ ਕੀ ਨਾ ਮਾਣੇ, ਬਾਹਰੇ ਕਿਆ ਢੂੰਡੇ ਇਹ ਆਨੜੀਏ ਮਾਨੜਾ ਕਾਹੇ ਕਰੇ। ਵੀ ਆਪਣੇ ਜਿਸਮ 'ਚ ਤੂੰ ਰੰਗ ਨਹੀਂ ਮਾਣਦਾ, ਬਾਹਰ ਰੰਗਾਂ ਨਾਲ ਤੂੰ ਹੋਲੀਆਂ ਖੇਲੀ ਜਾਂਦਾ। ਔਰ ਸਭ ਤੋਂ ਵੱਡੀ ਉਸ ਵੇਲੇ ਦੀ ਅਸੀਂ ਮਿਸਾਲ ਟੇਪ ਕਰਾਉਂਦੇ ਆ ਰਹੇ ਹਾਂ ਵੀ ਉਸ ਵੇਲੇ ਜੋ ਸਾਹਮਣੇ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਨੂੰ ਔਰ ਹੋਲੇ ਮਹੱਲੇ ਨੂੰ ਦੇਖ ਰਿਹਾ ਸੀ ਉਹ ਸੀ ਭਾਈ ਨੰਦ ਲਾਲ ਜੀ। ਉਹ ਐਡੇ ਵੱਡੇ ਉਹਨਾਂ ਦੇ ਪਰਸ਼ੀਅਨ ਦਾ ਕਲਾਮ ਹੈ, ਔਰ ਉਹਨਾਂ ਪਰਸ਼ੀਅਨ 'ਚ ਲਿਖਿਆ ਗੁਲੇ ਹੋਲੀ ਬਬਾ ਗੇ ਬਹਿਰ ਬੂ ਕਰਦ, ਸ਼ਬਦ ਕੁਰਬਾਨ ਖਾ ਕੇ ਰਾਹ ਸੰਗਤ ਦਿਲੇ ਗੋਇਆ, ਇਹੀ ਆਰਜ਼ੂ ਬਸ ਕਰਦ। ਇਸ ਕਰਕੇ ਗਜ਼ਲ ਅਸੀਂ ਹੋਲੀ ਦੇ ਸ਼ਬਦਾਂ ਨਾਲ ਜੋ ਰਲਦੀ ਹੈ ਔਰ ਅੰਦਰਲੇ ਰੰਗ ਤੇ ਵਰਦੀ ਭਾਈ ਸਾਹਿਬ ਦੀ ਵਡਿਆਈ ਜੋ ਦੇਖ ਰਹੇ ਸੀ ਵੀ ਸਿੱਖ ਕਿੱਦਾਂ ਹੋਲੀ ਖੇਲਦੇ ਹੈ। ਔਰ ਉਹ ਕੁਰਬਾਨ ਜਾਂਦਾ ਗੁਰੂਆਂ ਤੋਂ ਨਹੀਂ, ਉਹ ਕੁਰਬਾਨ ਜਾਂਦਾ ਸਿੱਖਾਂ ਤੋਂ ਨਹੀਂ, ਉਹ ਕੁਰਬਾਨ ਜਾਂਦਾ ਸੰਗਤ ਤੋਂ ਨਹੀਂ, ਉਹ ਕੁਰਬਾਨ ਜਾਂਦਾ ਜਿਸ ਰਾਹ ਤੇ ਸੰਗਤ ਤੁਰੀ ਆਉਂਦੀ ਹੈ ਉਸ ਖਾਕ ਤੋਂ। ਸ਼ਬਦ ਕੁਰਬਾਨ ਖਾ ਕੇ ਰਾਹ ਸੰਗਤ, ਐਡੀ ਗਰੀਬੀ ਭਾਈ ਸਾਹਿਬ ਵੀ ਮੈਂ ਉਹਨਾਂ ਰਾਹਾਂ ਦੀ ਖਾਕ ਤੋਂ ਕੁਰਬਾਨ ਜਾਵਾਂ ਜਿਹਨਾਂ ਰਾਹੀਂ ਸੰਗਤਾਂ ਚੱਲ ਕੇ ਇੱਥੇ ਹੋਲਾ ਮਹੱਲਾ ਖੇਲਣ ਆਉਂਦੀਆਂ। ਔਰ ਸਿੱਖਾਂ ਦੀ ਕਦੀ ਵੀ ਸਾਰੀ ਬਾਣੀ ਰਾਹੀਂ ਅਸੀਂ ਕੱਢੀ ਆ ਰਹੇ ਹਾਂ, ਇਹ ਹਿੰਦੂਇਜ਼ਮ ਹੈ, ਬੰਦ ਕਰੋ ਔਰ ਆਪਣੇ ਅੰਦਰਲੇ ਰੰਗ 'ਚ ਆਓ। ਇਹਨਾਂ ਦਾ ਕੌਮ ਨੂੰ ਕਿਸੇ ਵੇਲੇ ਵੀ ਕੋਈ ਫਾਇਦਾ ਨਹੀਂ, ਇਹੋ ਜਿਹੇ ਤਿਉਹਾਰ ਮਨਾਉਣੇ। ਔਰ ਅਸੀਂ ਦੱਸਿਆ ਸੀ ਹੋਲੀ ਹੋਲਕਾ ਦੀ ਯਾਦ 'ਚ, ਜੋ ਪ੍ਰਹਲਾਦ ਦੀ ਭੂਆ ਸੀ ਉਹ ਕਹਿੰਦੀ ਮੈਨੂੰ ਵਾਰ ਹੈ ਹਰਨਾਕਿਸ਼ਟ ਇੱਥੋਂ ਨਹੀਂ ਹੈ ਬੱਚਾ ਮਰਦਾ, ਅਤੇ ਮੈਨੂੰ ਲੱਕੜਾਂ ਬਾਲੋ, ਮੈਨੂੰ ਇਸ ਬੱਚੇ ਨੂੰ ਗੋਦ 'ਚ ਦੇ ਦਿਓ, ਮੈਂ ਬਚ ਜਾਊਂਗੀ, ਮੈਨੂੰ ਅਗਨੀ ਦਾ ਵਾਰ ਹੈ, ਇਹ ਬੱਚਾ ਸੜ ਜੂਗਾ। ਹੋਇਆ ਕਿ ਹੋਲਕਾ ਸੜ ਗਈ, ਪ੍ਰਹਿਲਾਦ ਬਚਿਆ। ਔਰ ਉਹ ਹੋਲਕਾ ਦੀ ਯਾਦ 'ਚ ਹੀ ਅੱਜ ਕੱਲ੍ਹ ਹੋਲੀ ਵਾਲੇ ਦਿਨ ਸ਼ਾਮ ਨੂੰ ਲੱਕੜਾਂ ਬਾਲ ਕੇ ਉਹਦੀ ਯਾਦ ਕਾਇਮ ਹੈ ਹਮੇਸ਼ਾ। ਇਸ ਕਰਕੇ ਉਹ ਅਸੀਂ ਸਾਰੇ ਸੀਨ ਤਾਂ ਲਈ ਆ ਰਹੇ ਹਾਂ ਵੀ ਮਹਾਰਾਜ ਨੇ ਛੱਕਾ ਦੇ ਤਾ, ਹਰ ਯੁੱਗ ਯੁੱਗ ਭਗਤੋ ਪਾਇਆ, ਪੈਜ ਰੱਖਦਾ ਆਇਆ ਰਾਮ ਰਾਜੇ, ਭਗਤਾਂ ਦੀ ਪੈਜ ਰੱਖੀ, ਹੋਲਕਾ ਸੜ ਗਈ, ਭਗਤਾਂ ਨੇ ਖੁਸ਼ੀ ਮਨਾਈ। ਇਸ ਕਰਕੇ ਰੱਬ ਸਦਾ ਹੀ ਭਗਤਾਂ 'ਤੇ ਦਿਆਲ, ਔਰ ਇਹ ਸਾਰੀ ਉਹਦੇ ਨਾਮ ਦੀ ਵਡਿਆਈ ਹੈ। ਔਰ ਹੋਲੀ ਹੋਲਕਾ ਤੋਂ ਚੱਲੀ ਹੈ, ਪਰ ਹੋਲਾ ਮਹੱਲਾ ਦੀ ਜਿਹੜੀ ਸਾਰੀ ਬਾਣੀ ਹੈ ਉਹ ਸਾਨੂੰ ਚੁਣੌਤੀ ਦਿੱਤੀ ਹੈ ਵੀ ਕੌਮ ਦਾ ਬਾਹਰਲੀਆਂ ਹੋਲੀਆਂ ਖੇਲਣਾ ਕੋਈ ਫਾਇਦਾ ਨਹੀਂ, ਅੰਦਰਲੀ ਹੋਲੀ ਖੇਲੋ ਔਰ ਆਪਣੇ ਇਸ ਰੰਗ 'ਚ ਰਚੋ ਜੋ ਆ ਸ਼ਬਦ ਕਹਿ ਰਿਹਾ ਹੈ।
ਆਪਣੇ ਰੰਗ ਸਭ ਕੋ ਰਚੈ ਮਨ,
ਮਹਾਰਾਜ ਕਹਿੰਦੇ ਕੋਈ ਬੁਰਾ ਨਹੀਂ ਹੈ, ਜਿੱਤ ਪ੍ਰਭ ਲਾਇਆ
ਤਿਤ ਤਿਤ ਲੱਗੈ, ਤਿਤ ਤਿਤ ਰਹਾਉ ਜਿਤ ਪ੍ਰਭਲਾ, ਤਿਤ ਤਿਤ ਲੱਗੈ ਆਪਣੇ ਰੰਗੈ ਸਭ ਕੋ ਰਚੈ, ਆਪਣੇ ਰੰਗੈ ਸਭ ਕੋ ਰਚੈ।
ਸ਼ਬਦ ਤੁਹਾਡੇ ਹੱਥਾਂ 'ਚ ਦਰਸ਼ਨ ਕਰਕੇ ਸ਼ੁੱਧ ਪੜ੍ਹਨਾ ਚਾਹੀਦਾ ਹੈ। ਇਹਦਾ ਪੰਨਾ 1180 ਪੰਨੇ ਦੇ ਉੱਤੇ ਅਸੀਂ ਹੁਣ ਸ਼ਬਦ ਸ਼ੁਰੂ ਤੋਂ ਸ਼ੁਰੂ ਕਰਨ ਲੱਗੇ ਹਾਂ। ਜਿੱਦਾਂ ਜਿੱਦਾਂ ਸ਼ਬਦ ਚੱਲੇਗਾ ਅਸੀਂ ਉਹਦੇ 'ਚ ਸੁਰਤ ਟੰਗਣੀ ਹੈ ਔਰ ਦੇਖਣਾ ਹੈ ਰਹਾਉ ਕਿੱਥੇ ਆਇਆ ਹੈ, ਰਹਾਉ ਬੋਲਣਾ ਚਾਹੀਦਾ ਹੈ ਤਾਂ ਕਿ ਸਰੋਤੇ ਨੂੰ ਪਤਾ ਲੱਗ ਜਾਏ ਭਈ ਰਹਾਉ ਕਿੱਥੇ ਆਇਆ ਹੈ। ਜਿੱਥੋਂ ਸ਼ਬਦ ਸ਼ੁਰੂ ਹੁੰਦਾ ਅਖੀਰ ਤੱਕ ਆਪਾਂ ਸਾਰੇ ਰਲ ਮਿਲ ਕੇ ਗਾਵਾਂਗੇ ਔਰ ਫਿਰ ਇਹਦਾ ਗਿਆਨ ਲੈਣਾ ਸ਼ੁਰੂ ਕਰਾਂਗੇ।
ਹਟ ਵਾਣੀ ਤਨ ਮਾਲ ਹਾਟ ਕੀਤ ਹਟ ਵਾਣੀ ਤਨ ਮਾਲ ਹਾਟ ਕੀ ਮਾਹੇ ਚੀਤ ਅਮਲ ਖਾਏ ਤਿਉਂ ਹਰ ਜਨ ਜੀਵੈ ਹਟ ਵਾਣੀ ਤਨ ਮਾਲ ਹਟ ਕੀਤ ਜੁਆਰੀ ਜੂਏ ਮਾਹੇ ਚੀਤ ਅਮਲੀ ਜੀਵੈ ਅਮਲ ਖਾਏ ਜਿਉਂ ਹਰ ਜਨ ਜੀਵੈ ਜੀਵੇ ਹਰ ਜਾਏ ਆਪਣੇ ਰੰਗ ਸਭ ਕੋ ਰਚੈ ਜਿਤ ਪ੍ਰਭ ਲਾਇਆ ਤਿਤ ਲੱਗੈ ਜਿਤ ਪ੍ਰਭ ਲਾਇਆ ਤਿਤ ਲੱਗੈ ਆਪਣੇ ਰੰਗੇ
ਸਭ ਕੋ ਰਚੈ ਮੇਘ ਸਮੇ ਮੋਰ ਨਿਰਤਕਾਰ ਚੰਦ ਦੇਖੇ ਬਿਗਸੇ ਕੌਲਾਰ ਮਾਤਾ ਬਾਰਕ ਦੇਖੇ ਆਨੰਦ ਜਿਉਂ ਹਰ ਜਨ ਜੀਵੈ ਜੀਵੇ ਹਰ ਜਨ ਜੀ
ਜਪੇ ਗੋਬਿੰਦ ਜੋਹਰ ਜਨ ਜੀਵੈ ਜਪੇ ਗੋਬਿੰਦ ਸਿੰਘ ਰੁਚੈ ਸਾਦ ਭੋਜਨ ਮਾਸ ਸਿੰਘ ਰੁਚੈ ਭੋਜਨ ਮਾਸ ਰਾਣ ਦੇਖੇ ਸੂਰੇ ਚਿਤ ਉਲਾਸ ਰਾਣ ਦੇਖੇ ਸੂਰੇ ਚਿਤ ਉਲਾਸ ਕਿਰਪਨ ਕੋ ਅਤੇ ਧਨ ਪਿਆਰ ਕਿਰਪਨ ਕੋ ਅਤੇ ਧਨ
ਹਰੇ ਹਰੇ ਆਧਾਰ
ਹਰਿ ਜਨ ਕਾ ਹਰੇ ਹਰੇ ਆਧਾਰ ਹਰ ਆਧਾਰ ਹਰਿ ਹਰੇ ਆਧਾਰ ਹਰਿ ਹਰੇ ਆਧਾਰ ਹਰਿ ਹਰੇ ਆਧਾਰ ਹਰਿ ਜਨ ਕਾ ਸਰਬ ਰੰਗ ਇੱਕ ਰੰਗ ਮਾਹੇ ਸਰਬ ਰੰਗ ਇੱਕ ਰੰਗ ਮਾਹੇ ਸਰਬ ਸੁਖਾ ਸੁਖ ਹਰ ਕੈ ਨਾਏ ਸਰਬ ਸੁਖਾ ਸੁਖ ਹਰ ਕੈ ਨਾਏ ਤਿਸੇ ਪਰਾ ਇਹੋ ਨਿਧਾਨ ਜਿਸੇ ਪ੍ਰਾਪਤ ਇਹੋ ਨਿਧਾਨ ਨਾਨਕ ਗੁਰ ਜਿਸ ਕਰੇ ਦਾਨ ਨਾਨਕ ਗੁਰ ਜਿਸ ਕਰੇ ਦਾਨ ਆਪਣੇ ਰੰਗ ਸਭ ਸਭ ਕੋ ਰਚੈ ਸਭ ਕੋ ਰਚੈ ਹੇ ਜਿਤ ਪ੍ਰਪਲਾਇਆ ਤਿਤ ਤਿਤ ਲਗੈ ਜਿਤ ਪ੍ਰਪਲਾ ਤਿਤ ਤਿਤ ਲਗੈ
ਇੱਥੇ ਰਹਾਉ ਲਾਇਆ ਆਣ ਕੇ ਵੀ ਜਿੱਦਾਂ ਜਿੱਦਾਂ ਪ੍ਰਭੂ ਨੇ ਲਾਇਆ ਹੇ ਜੀ ਕੋਈ ਜੂਆ ਖੇਡ ਰਿਹਾ ਕੋਈ ਹੱਟੀ ਕਰ ਰਿਹਾ ਕੋਈ ਨਾਮ ਜਪੀ ਜਾ ਰਿਹਾ ਇਹ ਸਾਰਿਆਂ ਨਾਲ ਹੇਠ ਨਹੀਂ ਕੀਤੀ ਮਹਾਰਾਜ ਨੇ ਆਹ ਸ਼ਬਦ ਦੀ ਖੂਬੀ ਹੈ ਸ਼ਬਦ ਦੀ ਰਹਾਉ ਦੀ ਤੁੱਕ ਦੱਸਦੇ ਵੀ ਰੱਬ ਦੇ ਹੀ ਸਾਰੇ ਜੀ ਹੈ ਉਨੀ ਲਾਏ ਹੈ ਐਸਾ ਠੰਡਾ ਹੈ ਸ਼ਬਦ ਵੀ ਜਿਹਦੇ ਪੜਿਆ ਠੰਡ ਪੈਂਦੀ ਹੈ ਵੀ ਕੋਈ ਜੁਆਰੀ ਜੂਆ ਇਹ ਸਾਰੇ ਲੋਕ ਭੈੜੇ ਨਹੀਂ ਹੈ ਕੀ ਹੈ ਜਿਤ ਪ੍ਰਪਲਾ ਤਿਤ ਤਿਤ ਲਗੈ ਇਸ ਚੀਜ਼ ਨੂੰ ਬ੍ਰਹਮ ਦ੍ਰਿਸ਼ਟ ਕਹਿੰਦੇ ਹੈ ਜਿਹੜੇ ਭਗਤ ਹੈ ਜਿਹਨਾਂ ਦੇ ਸ਼ਬਦ ਦਾ ਨਾਂ ਜਿਹੜਾ ਚੌਥੀ ਲਾਈਨ 'ਚ ਨਿਚੋੜ ਕੱਢਿਆ ਹੈ ਚੌਥੀ ਲਾਈਨ ਜਿਹੜੀ ਹੈ ਹਰਜਨ ਜਿਹੜੇ ਹੁੰਦੇ ਆ ਉਹ ਨਫ਼ਰਤ ਨਹੀਂ ਕਰਦੇ ਇਹਨਾਂ ਨੂੰ ਉਹ ਕਹਿੰਦੇ ਉਹ ਨਾ ਕਿਸੇ ਨੂੰ ਸਮਝਾਉਣ ਹੀ ਜਾਂਦੇ ਭਾਈ ਤੂੰ ਇਹ ਕੰਮ ਛੱਡ ਦੇ ਤੂੰ ਕੀ ਕਰ ਰਿਹਾ ਤੂੰ ਇੱਧਰ ਆ ਜਾ ਜਦ ਰੱਬ ਨਾਲ ਲਾਏ ਆ ਉੱਧਰ ਲੇਕਿਨ ਇੱਕ ਬਾਬਾ ਨਾਨਕ ਆਪਣੇ ਸ਼ਬਦ 'ਚ ਬੜਾ ਠੰਡਾ ਰਹਿੰਦਾ ਕਹਿੰਦਾ ਬੋਲੋ ਸੱਚ ਨਾਮ ਕਰਤਾਰ ਬੋਲੀ ਚੱਲ ਤੂੰ ਕਹਿੰਦੇ ਜਿਹੜੇ ਨਹੀਂ ਬੋਲਦੇ ਤਾਂ ਕੋ ਸਮਝਾਵਣ ਜਾਈਏ ਜੇ ਕੋ ਭੁੱਲਾ ਹੋਵੇ ਬਾਬਾ ਕਹਿੰਦੇ ਤੇ ਭੁੱਲੇ ਹੈ ਹੀ ਨਹੀਂ ਭੁੱਲਾ ਤੇ ਮੈਂ ਰੱਬ ਦਾ ਨਾਮ ਭੁੱਲ ਜਾਂਦਾ ਆਪ ਗੁਰੂ ਨਾਨਕ ਦੀ ਬਾਬੇ ਦੀ ਵਡਿਆਈ ਹੈ ਕਹਿੰਦੇ ਤੇ ਭੁੱਲੇ ਹੈ ਹੀ ਨਹੀਂ ਮੈਂ ਭੁੱਲਾ ਤਾਂ ਕੋ ਸਮਝਾਵਣ ਜਾਈਏ ਜੇ ਕੋਈ ਭੁੱਲਾ ਹੋਏ ਕਰਤਾ ਖੇਲ ਕਰੇ ਸਭ ਆਪੇ ਐਸਾ ਜਾਣੇ ਕੋਈ ਇੰਨੇ ਠੰਡੇ ਸੀ ਬਾਬਾ ਔਰ ਉਹਦੇ ਸ਼ਬਦ ਸਾਨੂੰ ਸਿੱਖਾਂ ਨੂੰ ਸਿਖਾਲਦੇ ਆ ਵੀ ਕਿਸੇ ਨਾਲ ਨਫ਼ਰਤ ਨਾ ਕਰੋ। ਕੋਈ ਪਿਛਲੇ ਕਰਮਾਂ ਦੀ ਮਾਰ ਵਗੀ ਹੁੰਦੀ, ਕਈਆਂ ਨੂੰ ਭੋਗਣੇ ਹੁੰਦੇ, ਪਤਾ ਨਹੀਂ ਕੀ ਹੈ। ਇਸ ਕਰਕੇ ਜਿੱਤ ਆਪਣੇ ਉਹ ਭੁੱਲੇ ਹੈ ਹੀ ਨਹੀਂ ਹੈ, ਆਪਣੇ ਕਰਮ ਭੋਗ ਰਹੇ ਹੈ। ਬਾਬਾ ਨਾਨਕ ਇੱਥੇ ਤਾਂ ਕਹਿੰਦਾ ਵੀ ਮੇਰੀ ਸ਼ਬਦ ਦਾ ਜੋ ਵਿਖਿਆਨ ਹੁੰਦਾ ਹੈ ਆਪਣੇ 'ਤੇ ਵਰਾ ਕੇ ਦੁਨੀਆਂ ਦੀ ਮਿਸਾਲ ਦੇ ਰਹੇ ਨੇ। ਬਾਬਾ ਕਹਿੰਦਾ ਦੱਦਾ ਦੋਸ ਨਾ ਦਿਓ ਕਿਸੈ, ਦੋਸ ਕਰਮਾਂ ਆਪਣਿਆਂ, ਜੋ ਮੈਂ ਕੀਆ ਸੋ ਮੈਂ ਪਾਇਆ, ਦੋਸ ਨਾ ਦੀਜੇ ਅਵਰਜਨਾ। ਕਿਸੇ ਨੂੰ ਭੈੜਾ ਨਾ ਸਮਝੋ, ਭੈੜੇ ਉਹ ਨਹੀਂ ਹੈ, ਭੈੜੀ ਸ਼ਰਾਬ ਹੈ, ਭੈੜੀ ਸ਼ਰਾਬਾ ਸ਼ਰਾਬੀ ਨਹੀਂ ਹੈ, ਜੁਆਰਿਆ ਭੈੜਾ ਨਹੀਂ ਹੈ, ਜੂਆ ਖੇਡਣਾ ਭੈੜਾ ਹੈ। ਉਹ ਵਿਚਾਰਾ ਉਹਦੇ ਕਰਮ ਹੈ ਲੇਕਿਨ ਉਹ ਐਕਸ਼ਨ ਖਰਾਬ ਹੈ, ਬੰਦਾ ਭੈੜਾ ਨਹੀਂ ਹੈ। ਇਸ ਕਰਕੇ ਜੇ ਇਸ ਦ੍ਰਿਸ਼ਟੀਕੋਣ ਨਾਲ ਦੇਖੀਏ ਤੇ ਇਹੋ ਕਹਿਣਾ ਪੈਣਾ ਵੀ ਤਾਂ ਕੋ ਸਮਝਾਵਣ ਜਾਈਏ, ਜੇ ਕੋ ਪੂਲਾ ਹੋਏ ਕਰਤਾ ਖੇਲ ਕਰੇ ਸਭ ਆਪੇ, ਐਸਾ ਬੂਝੇ ਕੋਏ ਤੂੰ ਕੀ ਕਰ, ਤੂੰ ਬੋਲੋ ਸੱਚ ਨਾਮ ਕਰਤਾਰ, ਤੂੰ ਨਾਮ ਦਾ ਕਰਤਾ ਨਾਮ ਬੋਲੀ ਚੱਲ ਕਿਉਂ, ਤਿਉਂ ਹਰ ਜਨ ਜੀਵੈ ਜੀਵੇ ਹਰ ਤਿਉਂ ਹਰ ਜਨ ਜੀਵੈ ਜੀਵੇ ਹਰ ਆਪਣੇ ਰੰਗ ਸਭ ਕੋ ਰਚੈ ਆਪਣੇ ਰੰਗ ਇੱਕ ਦੋ ਪਾਰਟੀਆਂ ਦੱਸੀਆਂ ਉਹ ਆਪਣੇ ਰੰਗ ਚ, ਉਹ ਕਹਿੰਦੇ ਖਰੇ ਇਹਦੇ ਚ ਹੀ ਸਾਰਾ ਸੁੱਖ ਹੈ। ਪਰ ਮਹਾਰਾਜ ਚੌਥੀ ਲਾਈਨ ਲਾ ਕੇ ਕਹਿੰਦੇ ਭਾਈ ਇਹ ਬਹੁਤ ਭੈੜੀਆਂ ਸਟੇਜਾਂ, ਇਹ ਚੰਗਾ ਨਹੀਂ ਹੈ। ਇਸ ਤਰ੍ਹਾਂ ਕਦੀ ਕਦੀ ਸ਼ਬਦ ਦੇ ਗਿਆਨ ਨਾਲ ਆਓ, ਔਰ ਜਿੱਦਾਂ ਆ ਚੌਥੀ ਲਾਈਨ ਦੇ ਬੰਦੇ ਸੁਖੀ ਹੈ ਤੁਸੀਂ ਵੀ ਸੁਖੀ ਹੋ ਸਕਦੇ ਹੋ। ਇਸੇ ਕਰਕੇ ਹਰ ਸ਼ਬਦ ਚ ਆਪਟੀਮਿਸਟਿਕ ਵਿਊ ਹੈ, ਢਹਿ ਦੀਆਂ ਕਲਾ ਨਹੀਂ ਹੈ, ਪੈਸੀਮਿਸਟਿਕ ਨਹੀਂ ਵੀ ਪਾਪੀ ਨੂੰ ਕੋਈ ਹੋਰ ਆਸਰਾ ਨਹੀਂ, ਜੁਆਰੀਏ ਨੂੰ ਜਾਂ ਦੂਸਰੇ ਨੂੰ ਅਮਲ ਖਾਣ ਵਾਲੇ ਦਾ ਨਾ। ਮਹਾਰਾਜ ਕਹਿੰਦੇ ਸਭ ਦਾ ਬਚਾਅ ਹੈ, ਪਰ ਜੇ ਚੌਥੀ ਲਾਈਨ ਆ ਜਾਏ ਔਰ ਦੇਖਿਓ ਹਟਵਾਣੀਆਂ ਜੋ ਹੱਟੀ ਕਰਦਾ ਹੈ ਉਹਦਾ ਸਾਰਾ ਚਿੱਤ ਨਾਮ ਨਾਲ ਜਪਣ ਵੱਲ ਨਹੀਂ ਹੁੰਦਾ, ਉਹ ਧਨ ਮਾਲ ਵੱਲ ਹੱਟੀ ਵੱਲ ਹੀ ਹੁੰਦਾ ਹੈ। ਹਟਵਾਣੀ ਧਨ ਮਾਲ ਹਾਟ ਕੀਤ ਹਟਵਾਣੀ ਧਨ ਮਾਲ ਹਾਟ ਕੀ ਹੇ ਜੂਆਰੀ ਜੂਏ ਮੈਚੀ ਹੇ ਜੂਆਰੀ ਜੂਏ ਮੈਚੀ। ਹਾਂ ਅਮੈਰੀਕਾ 'ਚ ਤੁਸੀਂ ਰਹਿੰਦੇ ਹੋ, ਅਮੈਰੀਕਾ ਦੇ ਵਿੱਚ ਸਾਡਾ ਲਾਸ ਬੇਗਸ ਹੈ ਜਿਹਨੂੰ ਮੈਂ ਲਾਸ ਬੋਗਸ ਕਹਿਣਾ ਹੁੰਦਾ। ਕਦੀ ਉਹਨਾਂ ਸੜਕਾਂ 'ਤੇ ਰਸ਼ ਦੇਖੋ ਕਿੱਦਾਂ ਲੋਕ ਉੱਥੇ ਜੂਆ ਖੇਡਣ ਜਾਂਦੇ ਹੈ। ਉਹ ਮੈਂ ਉਹ ਕੌਣ ਨੇ ਜਿੱਤ ਪ੍ਰਭੇ ਲਾਇਆ ਤਿੱਤ ਤਿੱਤ ਲੈ ਗਏ ਜਿੱਤ ਪ੍ਰਭੇ ਲਾਇਆ ਤਿੱਤ ਤਿੱਤ ਲੈ ਗਏ ਆਪਣੇ ਰੰਗ ਸਭ ਕੋ ਰਜੈ ਆਪਣੇ ਰੰਗ ਇਹਨੂੰ ਕਹਿੰਦੇ ਹੈ ਮਾਇਆ ਪਈ ਹੈ। ਇਸ ਸ਼ਬਦ 'ਚ ਦੋ ਰੰਗ ਦੱਸੇ ਹੈ, ਇੱਕ ਭਜਨ ਦਾ ਰੰਗ ਭਗਤੀ ਦਾ ਰੰਗ, ਦੂਸਰਾ ਇਹਨਾਂ ਕੰਮਾਂ 'ਚ ਪੈ ਜਾਣਾ। ਜਿਹੜਾ ਰੰਗ ਹੈ ਸਾਡਾ ਸਾਰਾ ਹੀ ਜਨਮ ਰੋਜ਼ ਰਹਿ ਰਸ ਦੇ ਪਾਠ 'ਚ ਅਸੀਂ ਪੜ੍ਹਦੇ ਹਾਂ ਰਹਾ ਉਹਦੀ ਤੁੱਕ, ਲੇਕਿਨ ਅਸੀਂ ਕਦੀ ਨਹੀਂ ਸਮਝਿਆ ਵੀ ਸ਼ਬਦ ਕਹਿੰਦਾ ਕੀ ਹੈ। ਰਹਾਉ ਦੀ ਤੁੱਕ ਕਹਿ ਰਹੀ ਹੈ ਤੇਰਾ ਸਾਰਾ ਜਨਮ ਹੀ ਮਾਇਆ ਦੇ ਰੰਗ 'ਚ ਵਿਅਰਥ ਜਾ ਰਿਹਾ ਹੈ ਸਾਰਾ, ਅਤੇ ਉਹ ਤੁੱਕ ਲਾਉਂਦੇ ਨੇ
ਜਨਮ ਬ੍ਰਿਥਾ ਜਾਤ ਰੰਗੇ ਮਾਇਆ ਕੈ ਜਨਮ ਬ੍ਰਿਥਾ ਜਾਤ ਰੰਗੇ
ਪਾਠ ਚ ਕਰਨੀ ਜਨਮ ਤੋਂ ਜਾਤ ਰੰਗੇ ਮਾਇਆ ਕੇ। ਉਹ ਭਾਈ ਜੇ ਤੁਸੀਂ ਪੜ੍ਹਦੇ ਹੋ ਪੜ੍ਹਨ ਦਾ ਕੀ ਫਾਇਦਾ, ਜੇ ਤੁਸੀਂ ਉਹਨੂੰ ਸਮਝ ਕੇ ਆਪਣਾ ਅਸਰ ਨਹੀਂ ਕਰਦੇ ਐਕਸ਼ਨ ਨਹੀਂ ਲੈਂਦੇ ਤੁਹਾਡਾ ਜਨਮ ਵਿਅਰਥ ਜਾਏਗਾ। ਸਿਰਫ ਉਹਦਾ ਪਾਠ ਕਰਨ ਨਾਲ ਜਨਮ ਨਹੀਂ ਸੁਧਰਨਾ, ਬੰਦਾ ਐਵੇਂ ਸੈਟਿਸਫਾਈਡ ਜਿਹਾ ਹੋ ਜਾਂਦਾ ਕਿਉਂਕਿ ਸਾਡੀ ਜੀਨਸ ਦੇ ਵਿੱਚ ਇਹ ਚੀਜ਼ ਆ ਗਈ ਹੈ ਵੀ ਇਹ ਜ਼ਰੂਰ ਕਰਨਾ, ਇਹਦਾ ਬੜਾ ਫਾਇਦਾ ਹੈ। ਅੱਜ ਕਹਿੰਦੇ ਫਾਇਦਾ ਹੈ, ਪੜ੍ਹੋ, ਪੜ੍ਹਨ ਚ ਸਭ ਕੁਛ ਮਿਲਣਾ ਹੈ, ਲੇਕਿਨ ਪੜ੍ਹ ਕੇ ਉਹਦੇ ਤੇ ਐਕਸ਼ਨ ਤੇ ਲਾਓ। ਜਨਮ ਤੇ ਬਿਰਥਾ ਚਲਿਆ ਗਿਆ ਜਦਕਿ ਤੁਸੀਂ ਪੜ੍ਹ ਛੱਡਿਆ ਔਰ ਉਹਦੇ ਤੇ ਪੈ ਨਾ ਕੀਤਾ। ਇਸ ਕਰਕੇ ਬਾਬਾ ਨਾਨਕ ਕਹਿੰਦਾ ਸ਼ਬਦ ਪੈ ਖਾਏ, ਉਹਦੇ ਤੋਂ ਡਰ ਕੇ ਤਦੇ ਰਹਾਉ ਦੀ ਤੁਕ ਲਾਈ ਆ, ਕੋਈ ਇੰਤਜ਼ਾਮ ਕਰ, ਮੇਕ ਸਮ ਅਰੇਂਜਮੈਂਟ, ਵੀ ਇਹ ਮਾਇਆ ਦਾ ਸਾਗਰ ਤੂੰ ਤਰ ਜਾਏ ਨੀ, ਤੇ ਮਾਇਆ ਦੇ ਰੰਗ ਚ ਸਾਰਾ ਜਨਮ ਬਿਰਥਾ। ਸਰੰਜਾਮ ਲਾਗ ਭਾਵ ਜਲ ਤਰਨ ਕਹਿ, ਆ ਰਹਾਉ ਲਾਇਆ ਹੈ। ਔਰ ਤੈਨੂੰ ਬੜੀ ਮੁਸ਼ਕਲ ਨਾ ਭਾਈ ਪ੍ਰਾਪਤ ਮਾਨੁੱਖ ਦੇ ਹੁਰੀਆ ਗੋਬਿੰਦ ਮਿਲਣ ਕੀ ਏ ਤੇਰੀ ਬਰੀਆ, ਬੜੀ ਮੁਸ਼ਕਲ ਨਾ ਤੈਨੂੰ ਇਹ ਜਨਮ ਮਿਲਿਆ ਹੈ, ਪਰ ਰਹਾਉ ਦੀ ਤੁਕ ਲਾਈ
ਜਨਮ ਬਿਰਥਾ ਜਾ ਤੇ ਰੰਗ ਮਾਇਆ
ਕਹਿ,
ਜਨਮ ਬਿਰਥਾ ਜਾ ਰੰਗ ਮਾਇਆ ਕਹਿ,
ਸਰੰਜਾਮ ਲਾਗ ਭਾਵ ਜਲ ਤਰਨ ਕਹਿ, ਸਰੰਜਾਮ ਲਾ ਰਹਾਉ
ਭਾਵ ਜਲ ਤਾਰਨ ਕੈ, ਜਨਮ ਅੰਮ੍ਰਿਤਾ ਜਾ ਤੇ ਰੰਗ ਮਾਇਆ ਕੈ।
ਹੁਣ ਜੇ ਹਟਵਾਣੀਆਂ ਨਾਮ ਨਹੀਂ ਜਪਦਾ ਉਹਦਾ ਵੀ ਜਨਮ ਖਰਾ, ਜੁਆਰੀਆ ਜੁਆਰ ਖੇਲੀ ਜਾਂਦਾ ਲੇਕਿਨ ਉਹ ਜੁਆ ਜੋ ਨਹੀਂ ਨਾਮ ਜਪਦਾ। ਤੋ ਮਹਾਰਾਜ ਕਹਿੰਦੇ ਹੈ ਜਿਸ ਪਿਆਰ ਦੇ ਨਾਲ ਹੱਟੀ ਵਾਲਾ ਇੰਨੀ ਮਿਹਨਤ ਕਰਦਾ ਹੈ, ਜਿਸ ਵੇਲੇ ਜੂਆ ਖੇਡਦੇ ਆ ਕੀ ਮਜਾਲ ਆ, ਉਹਦਾ ਚਿੱਤ ਕਿਸੇ ਦੂਸਰੇ ਬੰਨੇ ਚੱਲ ਜੇ, ਜੂਏ ਮਾਹੇ ਚੀਤ। ਤੇ ਇਸ ਤਰ੍ਹਾਂ ਗੁਰੂ ਬਾਬਾ ਨਾਨਕ ਕਹਿੰਦਾ ਤੂੰ ਕੀ ਕਰ ਭਾਈ ਰੇ,
ਰਾਮ ਕਹੋ ਚਿੱਤ ਲਾਏ ਭਾਈ ਰੇ, ਰਾਮ ਕਹੋ
ਕੇ ਨਾਮ ਜਪ। ਆਇਆ ਹਟਵਾਣੀ ਧੰਨਵਾਲ ਹਾਟ ਕੀਤ, ਜੁਆ ਸਾਰਾ ਦਿਨ ਉਹਦਾ ਚਿੱਤ ਉੱਧਰ ਹੱਟੀ ਦੇ ਵਿੱਚ ਹੀ ਰਹਿੰਦਾ, ਜੁਆਰੀ ਜੂਏ ਮਾਹੇ ਚੀਤ। ਇਹ ਅਖੀਰਲੀ ਉਮਰ ਤੱਕ ਹਟਵਾਣੀਏ ਦਾ ਚਿੱਤ ਨਹੀਂ ਹਟਦਾ, ਤਾਂ ਪਹਿਲੀ ਤੁੱਕ ਹੈ ਜ਼ਿਆਦਾ ਇਹ ਲੋਕ ਨੇ ਇਹਨਾਂ ਹੱਟੀਆਂ 'ਤੇ ਰਹੁ ਦਿਨ ਕਮੀ ਕਰੀ ਜਾਣਾ। ਮਹਾਰਾਜ ਕਹਿੰਦਾ ਕਰੋ ਪਰ ਨਾਲ ਨਾਮ ਵੀ ਜਪੋ। ਜੇ ਨਿਰਾਏ ਕਹੇਗਾ ਅਖੀਰ ਤੱਕ ਤੁਹਾਡਾ ਚਿੱਤ ਇੱਧਰ ਹੀ ਰਹਿਣਾ। ਕੋਈ ਮਰ ਗਿਆ ਬੁੱਢਾ, ਪਿੱਛੇ ਦੱਸਿਆ ਸੀ ਉਹਦੇ ਸਰਾਣੇ, ਉਹਦੇ ਸਾਰੇ ਤਿੰਨ ਚਾਰ ਰਾਮੂ ਭਗਤੂ ਸਾਰੇ ਮੁੰਡੇ ਬੈਠੇ, ਉਹ ਬਾਬਾ ਘੋਰੜੂ ਵੱਜਣ ਡਿਆ ਅਤੇ ਮੌਤ ਦਾ ਅਖੀਰਲਾ ਦਮ ਮੰਜੇ ਤੋਂ ਲਾਹਿਆ ਅਤੇ ਉਹ ਕਹਿੰਦਾ ਰਾਮੂ ਕਿੱਥੇ ਆ? ਉਹ ਕਹਿੰਦਾ ਭਾਈਆ ਮੈਂ ਤੇਰੇ ਪੈਰਾਂ 'ਤੇ ਬੈਠਾ। ਦੂਸਰਾ ਦੂਸਰੇ ਮੁੰਡੇ ਦਾ ਨਾਂ ਲਿਆ, ਉਹ ਕਿੱਥੇ ਆ? ਭਾਈਆ ਮੈਂ ਤੇਰੀਆਂ ਬਾਹਾਂ ਘੁੱਟਣ ਡਿਆ, ਮੈਂ ਤੇਰੇ ਕੋਲ 'ਤੇ ਬੈਠਾ। ਦੂਸਰਾ ਤੇਜੋ ਕਿੱਥੇ ਆ? ਕਹਿੰਦਾ ਜੀ ਤੁਹਾਡੇ ਸਰਾਣੇ 'ਤੇ ਮੈਂ ਬੈਠਾ ਬਾਪੂ। ਉਹ ਕਹਿੰਦਾ ਸਾਰੇ ਉਹ ਹੱਟੀ 'ਤੇ ਕੌਣ ਹੈ? ਸਾਰੇ ਮੇਰੇ ਕੋਲ ਬੈਠੇ ਆ, ਹੱਟੀ 'ਤੇ ਕੌਣ ਆ? ਉਹ ਹੈ
ਹਟਵਾਣੀ ਧੰਨ ਮਾਲ ਹਾਟ ਕੀ, ਹਟਵਾਣੀ ਧੰਨ ਮਾਲ ਹਾਟ ਕੀਤ, ਤੇ ਜੂਆਰੀ ਜੂਹੇ ਮਾਹੇ ਚੀ ਅਮਲੀ ਜੀਵੈ ਅਮਲ ਖਾਏ, ਅਮਲੀ ਜੀਵੈ ਅਮਲ ਖਾਏ, ਕਿਉਂ ਹਰੇ ਜਨ ਜੀਵੈ ਹਰ ਤਿਆਰੇ, ਕਿਉਂ ਹਰੇ ਜਨ ਜੀਵੈ ਜੀਵੇ ਹਰ ਤਿਆਰੇ।
ਸਾਰੇ ਕੌਣ ਹੈ? ਆਪਣੇ ਰੰਗ
ਸਭ ਕੋ ਰਚੈ, ਆਪਣੇ ਰੰਗ ਸਭ ਕੋ ਰਚੈ,
ਫੇ ਜਿਤ ਪ੍ਰਭੇ ਲਾਇਆ
ਤਿਤ ਤਿਤ ਲੱਗੈ
ਰਹਾਉ,
ਜਿਤ ਪ੍ਰਭੇ ਲਾਇਆ ਤਿਤ ਤਿਤ ਲੈ।
ਹੋਰ ਜਾਨਵਰ ਆ ਗਏ,
ਮੇਘ ਸਮੇਂ ਮੋਰ ਨਿਰਤ ਕਾ,
ਮੇਘ ਜਦੋਂ ਬੱਦਲ ਆਉਂਦੇ ਆ ਸਾਉਣ ਪਾਦੋ ਦੇ, ਇੰਨੇ ਗਹਿਰੇ ਬੱਦਲ, ਮੋਰ ਪਹਿਲਾਂ ਪਾਉਣ ਲੱਗ ਪੈਂਦਾ ਹੈ ਔਰ ਉਹ ਇੰਨਾ ਖੁਸ਼ ਹੁੰਦਾ ਹੈ।
ਮੇਘ ਸਮੇਂ ਮੋਰ ਨਿਰਤ ਕਾ,
ਸਵਰਗ ਸੇ
ਕੌਲਾਰ
ਕੌਲਾਰ ਕਹਿੰਦੇ ਆ ਜਿਹੜਾ ਚੱਕਵੀ ਨੂੰ ਕੌਲਾਰ ਕਹਿੰਦੇ ਆ ਚੰਦ ਚੱਕਵੀ ਸੂਰਜ ਹੇਤ ਹੈ ਮਿਲ ਹੋਣ ਸਿਖਾਲੇ ਤੇ ਚੰਦਰਮਾ ਦੇ ਨਾਲ ਚਕੋਰ ਪਿਆਰ ਕਰਦੀ ਹੈ ਉਹ ਪਿੰਜਰੇ ਚ ਬੰਦ ਹੁੰਦੀ ਹੈ ਪਰ ਚੰਦਰਮਾ ਜਦੋਂ ਫੁੱਲ ਮੂਨ ਚੜ੍ਹਦਾ ਹੈ ਉਹ ਪਿੰਜਰੇ ਚ ਟੱਕਰਾਂ ਮਾਰ ਮਾਰ ਉਹਦੇ ਵੱਲ ਦੇਖਦੀ ਰਹਿੰਦੀ ਸਾਰੀ ਰਾਤ ਔਰ ਉਹ ਚਕੋਰ ਦਾ ਪਿਆਰ ਬਾਣੀ ਚ ਬਾਰ ਬਾਰ ਜਾਨਵਰਾਂ ਦਾ ਪਿਆਰ ਆਏਗਾ ਆਹੋ ਅਸੀਂ ਗੂੜੀ ਚੀਜ਼ ਸਾਰੀ ਬਾਣੀ ਦਾ ਬ੍ਰਹਮ ਗਿਆਨ ਦਾ ਲੈਵਲ ਦੱਸਦੇ ਹਾਂ ਵੀ ਇਹਨਾਂ ਮਹੱਲਿਆਂ ਦੀ ਬਾਣੀ ਭਗਤਾਂ ਦੀ ਬਾਣੀ 'ਚ ਕਦੀ ਹੀਰ ਰਾਂਝੇ ਦਾ ਲੇਲਾ ਮਜਨੂੰ ਆਸ਼ਕੀ ਚੌਚੱਕੀ ਜਾਤੀ ਕਿਸੇ ਬੰਦੇ ਦੀ ਜਿਹੜਾ ਇਸ਼ਕੇ ਮਜਾਜ਼ੀ ਹੈ ਨੀਵੇਂ ਕਿਸਮ ਦਾ ਪਿਆਰ ਹੈ ਉਹ ਸਾਰਾ ਕਦੀ ਇਹਨਾਂ ਆਸ਼ਕਾਂ ਦਾ ਨਾਂ ਨਹੀਂ ਆਇਆ ਭਾਈ ਗੁਰਦਾਸ ਦੀਆਂ ਕੱਚੀਆਂ ਵਾਰਾਂ 'ਚ ਜ਼ਰੂਰ ਆ ਗਿਆ ਹੈ ਪਰ ਬਾਣੀ 'ਚ ਜਾਨਵਰਾਂ ਦੇ ਪਿਆਰ ਦਾ ਨਾਮ ਆਇਆ ਕਦੀ ਇਹਨਾਂ ਚੀਜ਼ਾਂ ਦਾ ਨਾਂ ਨਹੀਂ ਆਏਗਾ ਨਾ ਗੁਰੂ ਨਾਨਕ ਦੀ ਬਾਣੀ 'ਚ ਜਾਨਵਰਾਂ ਦਾ ਪਿਆਰ ਸਾਰਿਆਂ ਦਾ ਆ ਜਾਏਗਾ ਮੱਛੀ ਦਾ ਪਾਣੀ ਨਾਲ ਸਭ ਤੁਸੀਂ ਦੇਖੋ ਬਾਣੀ ਫਰੋਲ ਕੇ ਇੱਕ ਐਸੀ ਅਜੀਬ ਚੀਜ਼ ਮਿਲਦੀ ਹੈ ਵੀ ਕੀ ਗੱਲ ਹੈ ਵੀ ਜਿਹੜਾ ਹੀਰ ਅਤੇ ਰਾਂਝੇ ਐਡੇ ਵੱਡੇ ਆਸ਼ਕ ਮਸ਼ੂਕ ਹੋਏ ਉਹ ਸਿਰਫ ਬਾਬੇ ਦੇ ਪੈਦਾ ਹੋਣ ਤੋਂ 50 ਸਾਲ ਪਹਿਲਾਂ ਤਾਜ਼ਾ ਕਿੱਸਾ ਪੰਜਾਬ 'ਚ ਸਿਆਲਾਂ 'ਚ ਵਰਤਿਆ ਸੀ ਤਾਜ਼ਾ ਇਹ ਕਿੱਸਾ ਉਦੋਂ ਬੜਾ ਮਸ਼ਹੂਰ ਸੀ 50 ਸਾਲ ਪਹਿਲਾਂ ਦਾ ਵਾਕਿਆ ਇਹ ਹੋ ਚੁੱਕਾ ਸੀ ਕੀ ਗੱਲ ਆ ਬਾਬੇ ਨੇ ਇੰਨੀ ਬਾਣੀ ਲਿਖੀ ਪਰ ਇਹਨਾਂ ਦਾ ਨਾਂ ਨਹੀਂ ਲਿਖਿਆ ਆਹੋ ਵਡਿਆਈ ਹੈ ਮੰਨ ਲਿਆ ਬਾਣੀ ਦੀ ਭਾਈ ਗੁਰਦਾਸ ਨਾਲ ਸਾਰੀਆਂ ਇਹਨਾਂ ਦੇ ਨਾਂ ਲਿਖੇ ਆ ਉਹਦਾ ਲੈਵਲ ਹੋਰ ਆ ਉਹ ਬਾਣੀ ਨਹੀਂ ਹੈ ਬਾਣੀ ਤੋਂ ਬਾਹਰ ਹੈ ਪਰ ਦੇਖੋ ਹੁਣ ਜਾਨਵਰਾਂ ਦੇ ਨਾਂ ਆ ਰਹੇ ਹੈ ਮੇਘ ਸਮੇ
ਮੋਰ ਨਿਰਤਕਾਰ ਮੇਘ ਸਮੇ ਮੋਰ ਨਿਰਤਕਾਰ ਇਹ ਚੰਦ ਦੇਖੇ ਬਿਗਸੇ ਕੌਲਾਰ ਇਹ ਮਾਤਾ ਬਾਰਕ ਦੇਖੇ ਆਨੰਦ
ਇਹੋ ਜਿਹੇ ਉੱਚੇ ਪਿਆਰ ਲਿਖੇ ਆ
ਮਾਤਾ ਬਾਰਕ ਦੇਖੇ ਆਨੰਦ ਤੂੰ ਹਰ ਜਨ ਜੀਵੇ ਜਪੇ ਗੋਬਿੰਦ 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 ਵਾਹਿਗੁਰੂ 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 ਤੂੰ ਹਰ ਜਨ ਜੀਵੇ ਜਪੇ ਗੋਬਿੰਦ ਆਖਾਂ ਜੀਵਾਂ ਵਿਸਰੇ ਮਰ ਜਾਂ ਆਖਾਂ ਜੀਵਾਂ ਵਿਸਰੇ ਮਰ ਜਾਂ ਹਰ ਜਨ ਜੀਵੇ ਜਪੇ ਗੋਬਿੰਦ ਤਿਉਂ ਹਰ ਜਨ ਜੀਵੇ ਜਪੇ ਵਾਹਿਗੁਰੂ 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 ਹਰ ਜਨ ਜੀਵੇ ਜਪੇ ਗੋਬਿੰਦ
ਅਗਲੀ ਸ਼ੇਰ ਦੀ ਮਿਸਾਲ ਆ ਗਈ ਤਦੇ ਸਾਡੀ ਸਾਰੀ ਸਿੱਖ ਕੌਮ ਦੇ ਦਸਮ ਪਾਤਸ਼ਾਹ ਵੇਲੇ ਤੋਂ ਉਹਨਾਂ ਦਾ ਪਹਿਲਾ ਨਾਂ ਸੀ ਗੋਬਿੰਦ ਰਾਏ ਔਰ ਫਿਰ ਜਿਸ ਵੇਲੇ ਖੰਡੇ ਬਾਟੇ ਦੀ ਪੌਲ ਪੰਜਾਂ ਨਾਂ ਦਿੱਤੀ ਪਿਆਰਿਆਂ ਨਾਂ ਉਸ ਵੇਲੇ ਫਿਰ ਉਹਦਾ ਨਾਂ ਕਹਿੰਦੇ ਮੇਰਾ ਵੀ ਆ ਰਾਏ ਰੂਏ ਹਟਾਓ ਮਗਰੋਂ ਅਤੇ ਮੈਨੂੰ ਵੀ ਗੋਬਿੰਦ ਸਿੰਘ ਬਣਾਓ ਇਹ ਹੈ ਅਸਲ ਗੋਬਿੰਦ ਸਿੰਘ ਦਾ ਬਰਥਡੇ ਜਿਹੜਾ ਪਟਨੇ ਸਾਹਿਬ ਦਾ ਉੱਥੇ ਗੋਬਿੰਦ ਰਾਏ ਪੈਦਾ ਹੋਇਆ ਸੀ ਵਿਸਾਖੀ 'ਤੇ ਜਿਹੜਾ ਅਸੀਂ ਜਾਂ ਤਾਂ ਬਰਥਡੇ ਕਹਿ ਦਿਆ ਕਰੋ ਵੀ ਗੋਬਿੰਦ ਰਾਏ ਦਾ ਜਨਮ ਦਿਨ ਮਨਾ ਰਹੇ ਹਾਂ ਸਾਡਾ ਅਸਲ ਜਨਮ ਦਿਨ ਹੈ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦਾ ਵਿਸਾਖੀ ਦੇ ਉੱਤੇ ਜਾਂ ਤਾਂ ਸਿੰਘ ਨਾਲੋਂ ਹਟਾ ਦਿਓ ਉਸ ਵੇਲੇ ਇਸ ਕਰਕੇ ਡੇਟ ਆਫ ਬਰਥ ਜਿਹੜੀ ਗੁਰੂ ਗੋਬਿੰਦ ਸਿੰਘ ਦੀ ਹੈ ਉਹ ਹੰਡੇ ਬਾਟੇ ਦੀ ਪੌਲ ਪੰਜਾਂ ਕੋਲੋਂ ਲਈ ਔਰ ਨਾ ਪਿੱਛੇ ਸਾਰੀ ਕੌਮ ਦਾ ਹੀ ਸਿੰਘ ਰਖਾਇਆ, ਸਿੰਘ ਮੈਨੇ ਸ਼ੇਰ, ਔਰ ਜਿੱਦਾਂ ਸ਼ੇਰ ਰੁਚੈ ਸਾਧ ਭੋਜਨ ਮਾਸ। ਹੁਣ ਇਹਦਾ ਮਤਲਬ ਇਹ ਨਹੀਂ ਵੀ ਸਿੰਘਾਂ ਨੂੰ ਮਾਸ ਖਾਣਾ ਚਾਹੀਦਾ, ਨਹੀਂ, ਜਿੱਦਾਂ ਕਿਉਂਕਿ ਬੜੇ ਬੜਿਆਂ ਨੇ ਸਾਬਤ ਕਰ ਦਿੱਤਾ ਹੈ ਵੀ ਜਿਹੜਾ ਇਨਸਾਨ ਹੈ ਦੈਟ ਬਿਲੋਂਗਸ ਟੂ ਕੋ ਫੈਮਿਲੀ, ਅਸੀਂ ਗਾਂ ਦੀ ਫੈਮਿਲੀ 'ਚੋਂ ਹੈ। ਗਾਂ ਕਦੀ ਮਾਸ ਨਹੀਂ ਖਾਂਦੀ, ਉਹ ਵੈਜੀਟੇਸ਼ਨ ਖਾਂਦੀ ਹੈ। ਬੜੇ ਬੜੇ ਡਾਕਟਰਾਂ ਨਾਲ ਚੀਰ ਫਾੜ ਕੱਢ ਕੇ ਦੋ ਤਿੰਨ ਜਾਨਵਰਾਂ ਦਾ ਮੇਧਾ ਦੇਖ ਕੇ ਸਾਰਾ ਉਹਨਾਂ ਨਾਲ ਬੜੇ ਬੜੇ ਪੇਪਰ ਪੜ੍ਹੇ ਹੈ ਵੀ ਜੋ ਐਸਿਡ ਮਾਸ ਨੂੰ ਹਜ਼ਮ ਕਰ ਸਕਦਾ ਹੈ ਕੱਚੇ ਨੂੰ ਵੀ, ਉਹ ਅਕਾਬ ਸ਼ੇਰ ਔਰ ਮਾਸ ਖਾਣ ਵਾਲੇ ਜਾਨਵਰਾਂ 'ਚੋਂ, ਉਹ ਵੈਜੀਟੇਰੀਅਨ ਨਹੀਂ ਹੈ। ਜਿਹੜੀ ਵੈਜੀਟੇਰੀਅਨ ਫੈਮਿਲੀ ਹੈ ਉਹ ਕਾਊ ਹੈ, ਗਾਂ ਹੈ, ਹੋਰ ਹੈ, ਲੇਕਿਨ ਉਹਨਾਂ ਦੇ ਮੇਦੇ 'ਚ ਐਸਿਡ ਯੂਜ਼ ਆਊਟ ਨਹੀਂ ਹੁੰਦਾ। ਇਸ ਕਰਕੇ ਅਸੀਂ ਕੁਦਰਤੀ ਵੀ ਬਿਲੋਂਗ ਟੂ ਕੋ ਫੈਮਿਲੀ, ਅਸੀਂ ਵੈਜੀਟੇਰੀਅਨ ਹੈ ਕੁਦਰਤੀ। ਉਹ ਜਿਹੜੇ ਮਾਸ ਹੈ ਉਹਨਾਂ ਨੇ ਸਦਾ ਮਾਸ ਹੀ ਖਾਣਾ ਹੈ। ਇਸ ਕਰਕੇ ਕੁਦਰਤ ਦਾ ਅਸੂਲ ਹੈ, ਜਿਹੜੇ ਇਸ ਅਸੂਲ ਤੋਂ ਬਾਹਰ ਕੁਦਰਤ ਦੀ ਉਲੰਘਣਾ ਕਰਦੇ ਆ ਉਹ ਦੁੱਖ ਭੋਗਦੇ ਆ। ਅੱਜ ਕੱਲ੍ਹ ਜਿੰਨੀਆਂ ਬਿਮਾਰੀਆਂ ਇਹੋ ਬਹਿ ਮਾਸ ਖਾਣ ਕਰਕੇ ਹੈ, ਟੋਰਾਂ 'ਚ ਪਤਾ ਨਹੀਂ ਕੀ ਕੁਛ ਕਿੰਨੀਆਂ ਬਿਮਾਰੀਆਂ। ਲੇਕਿਨ ਸਾਡੀ ਬਾਣੀ 'ਚ ਕਈ ਤੁਕਾਂ ਰਾਹੀਂ ਅਸੀਂ ਪਿੱਛੇ ਟੇਪਾਂ ਬਣਾਏ ਰਹੇ ਮਾਸ ਅਤੇ ਸ਼ਰਾਬ ਸਿੱਖੀ 'ਚ ਸਖ਼ਤ ਗੁਰਬਾਣੀ ਦੇ ਸ਼ਬਦਾਂ ਰਾਹੀਂ ਮਨਾ ਹੈ। ਇਸ ਕਰਕੇ ਲੇਕਿਨ ਜਿਹੜਾ ਸਿੰਘ ਹੈ ਸ਼ੇਰ ਹੈ ਉਹਦਾ ਕੁਦਰਤੀ ਉਹਦਾ ਜੀਵਨ ਦੱਸਿਆ ਵੀ ਜਿੱਦਾਂ ਉਹ ਰੁਚਦਾ ਹੈ ਅਸੀਂ ਮਾਸ ਨਹੀਂ ਖਾਣਾ, ਅਸੀਂ ਆਸਾ ਮਾਸ ਆਹਾਰੀ ਜਿੱਦਾਂ ਸ਼ੇਰ ਆ ਉਹਦੀ ਹੋਣਾ। ਚੌਥੀ ਤੁਕ ਲਾਈ,
ਹਰ ਜਨ ਕਾ ਹਰ ਹਰ ਆਦਰ।
ਸਿੰਘ ਦੀ ਲਾ ਕੇ ਮਿਸਾਲ ਦਿੱਤੀ ਹੈ ਵੀ ਸਿੱਖ ਨੂੰ ਜਾਂ ਸਿੱਖ ਨੇ ਕਹੀ, ਧਿਆਨ ਨਾ ਤੁਰੋ ਬਾਣੀ ਨੂੰ ਇੱਕ ਲੱਖ ਪੜ੍ਹ ਕੇ ਨਾ ਦੇਖ ਲਓ ਵੀ ਅਸੀਂ ਚੌਥੀ ਤੋਂ ਕਿਉਂ ਲਾਈ।
ਹਰ ਜਨ ਕਾ ਹਰ ਹਰ ਆਗਮ।
ਕਬੀਰ ਸਾਹਿਬ ਦਾ ਇੱਕ ਸਲੋਕ ਅਸੀਂ ਦੇਣ ਲੱਗੇ ਹਾਂ। ਬਹੁਤ ਸਾਰੇ ਸਵਾਲ ਅੱਜ ਕੱਲ੍ਹ ਇਹ ਉੱਠ ਰਹੇ ਜੀ, ਅਸੀਂ ਕਿਉਂ ਮਾਸ ਕਿਉਂ ਨਹੀਂ ਖਾ ਸਕਦਾ ਜੀ? ਕਹਿੰਦੇ ਖਾਓ, ਕੌਣ ਮਨਾ ਕਰਦਾ? ਆਪਣੇ ਰੰਗ ਸਭ ਕੁਛ ਰੱਖੇ, ਕਿਸੇ ਨਾਲ ਕਹਿਣ ਨਾ ਹਟਣਾ ਥੋੜ੍ਹਾ। ਲੇਕਿਨ ਜੇ ਬਾਣੀ ਦੀ ਤੁੱਕ ਪਤਾ ਲੱਗ ਜਾਵੇ ਵੀ ਇਹ ਜਿਹੜੇ ਭਗਤਾਂ ਨਾਲ ਗੁਰੂਆਂ ਨਾਲ ਇਹ ਸਾਰੀ ਚੀਜ਼ ਕਿਉਂ ਮਨਾ ਕੀਤੀ ਹੈ, ਕਿਉਂਕਿ ਅਸੀਂ ਵੀ ਬਿਲੋਂਗ ਟੂ ਕੋ ਫੈਮਿਲੀ, ਅਸੀਂ ਵੈਜੀਟੇਰੀਅਨ ਹੈ ਨੈਚੁਰਲੀ। ਇਸ ਕਰਕੇ ਜਿਹੜੀ ਕਬੀਰ ਸਾਹਿਬ ਨਾਲ, ਮੈਂ ਇੰਗਲੈਂਡ 'ਚ ਸੀ, ਉੱਥੇ ਸਾਡੀ ਇੱਕ ਹਿੰਦੁਸਤਾਨ ਬੀਬੀ ਬੜੀ ਵੱਡੀ ਡਾਕਟਰ ਖੋਜ PhD, ਉੱਥੋਂ ਬਾਅਦ ਉਹਨੇ ਪੇਪਰ ਇੱਕ ਲਿਖਿਆ ਇੰਗਲੈਂਡ 'ਚ ਵੀ ਜਿਹੜੀ ਸਾਡੀ ਖਿਚੜੀ ਹੈ, ਜਿਹੜੀ ਚੌਲਾਂ ਦਾਲਾਂ ਨੂੰ ਰਲਾ ਕੇ ਖਿਚੜੀ ਪਿੰਡੀ ਥਾਈਂ ਖਾਂਦੇ ਆ, ਜਦੋਂ ਕਿਸੇ ਵਿਆਹ ਚਾਰ ਪੰਜ 'ਤੇ ਵਿਆਹ 'ਤੇ ਰੱਜ ਕੇ ਰੋਟੀਆਂ ਮਠਿਆਈਆਂ ਖਾਧੀਆਂ ਹੁਣ ਤਾਂ ਆਣ ਕੇ ਘਰ ਆਣ ਕੇ ਕਹਿੰਦੇ ਆ ਭਾਈ ਹੁਣ ਤੁਸੀਂ ਖਿਚੜੀ ਅੱਜ ਸ਼ਾਮ ਨੂੰ ਬਣਾ ਦਿਓ ਹਲਕੀ ਸਾਹਿਬ, ਆਮ ਰਿਵਾਜ਼ ਆ ਸਾਡੇ। ਅਤੇ ਉਹ ਕਬੀਰ ਸਾਹਿਬ ਦਾ ਮੈਨੂੰ ਤੁੱਕ ਯਾਦ ਆ ਗਈ ਵੀ ਕਬੀਰ ਸਾਹਿਬ ਕਹਿੰਦੇ, ਕਬੀਰ ਥੋੜ੍ਹੀ ਜਿਹੀ ਨਾ, ਕਬੀਰ ਕਹਿੰਦਾ ਖੂਬ ਖਾਣਾ ਖਿਚੜੀ, ਜਾਂ ਮੈਂ ਅੰਮ੍ਰਿਤ ਲੂਣ ਹੀਰਾ ਰੋਟੀ ਕਾਰਨੇ ਗਲਾ ਕਟਾਏ ਕੌਣ। ਜਿਸ ਜਾਨਵਰ ਦਾ ਵੀ ਅਸੀਂ ਜੀਂਦਾ ਜਾਨਵਰ ਨਹੀਂ ਅਸੀਂ ਖਾਂਦੇ, ਅਸੀਂ ਕੱਲ੍ਹ ਹੋਈ ਕੁੱਤੇ ਮੂਹੀ ਖਾਜ ਹੋਇਆ ਮੁਰਦਾਰ, ਬਾਬਾ ਨਾਨਕ ਲਿਖਦਾ ਕਲਯੁਗ 'ਚ ਖਾਜਾ ਕੀ ਹੋਜੂਗਾ ਮੁਰਦੇ ਖਾਣੇ। ਕੱਲ੍ਹ ਹੋਈ ਕੁੱਤੇ ਮੂਹੀ ਖਾਜ ਹੋਇਆ ਮੁਰਦਾਰ, ਕੂੜ ਬੋਲ ਬੋਲ ਭੌਂਕਣਾ ਚੁੱਕਾ ਧਰਮ ਵਿਚਾਰ। ਤੋ ਜਿਹੜੇ ਮਾਸ ਆਹਾਰੀ ਹੈ ਉਹਨਾਂ ਲਈ ਆਹ ਇੰਨੀ ਕਿ ਤੋਕੀ ਵੜੀ ਆ, ਸੰਖ ਗੱਲ ਵੱਢ ਹੱਤਿਆ ਕਮਾਏ, ਉਹ ਜੋ ਵੀ ਕਰਮ ਕਰਦੇ ਆ ਉਹਦਾ ਫਲ ਭੋਗਣਾ ਪੈਂਦਾ ਹੈ। ਇਸ ਕਰਕੇ ਮਹਾਰਾਜ ਨੇ ਲਿਖਿਆ ਭਈ ਜਿਹੜੇ ਮਾਸ ਹੈ ਇਹਦੇ ਲਈ ਝਗੜੋ ਨਾ। ਬਾਬਾ ਨਾਨਕ ਐਡਾ ਬਰੋਡ ਮਾਈਂਡਡ ਹੁੰਦਾ, ਉਹ ਕਹਿੰਦਾ ਮਾਸ ਮਾਸ ਕਰ ਮੂਰਖ ਝਗੜੇ, ਕਹਿੰਦੇ ਇਹਦਾ ਝਗੜਾ ਕੋਈ ਨਹੀਂ ਹੈ, ਝਗੜਾ ਮਤ ਪਾਵੋ। ਝਗੜਾ ਇੱਕੋ ਹੀ ਹੈ ਵੀ ਜੋ ਨੈਚੁਰਲੀ ਅਸੀਂ ਬਣੇ ਹਾਂ ਉਸ ਤਰ੍ਹਾਂ ਦੀ ਚੀਜ਼ ਖਾਓ, ਅਤੇ ਜੇ ਕਿਤੇ ਖਾਣਾ ਪੈ ਵੀ ਜਾਏ ਤਾਂ ਅਸੀਂ ਬਾਹਮਣ ਵਾਚ 'ਚ ਇੰਨਾ ਨਹੀਂ ਵੜ ਜਾਣਾ ਵੀ ਸਾਡਾ ਧਰਮ ਭ੍ਰਿਸ਼ਟ ਹੋ ਗਿਆ ਹੈ। ਇਸ ਕਰਕੇ ਮਾਸ ਖਾਣ ਵਾਲੇ ਨਾਲ ਨਫ਼ਰਤ ਨਾ ਕਰੋ, ਸ਼ਬਦ ਜੋ ਬਾਬੇ ਨਾਨਕ ਦਾ ਉਹਨੂੰ ਸਮਝਣ ਦੀ ਲੋੜ ਹੈ। ਮਾਸ ਮਾਸ ਕਰ ਮੂਰਖ ਝਗੜੇ, ਕਹਿੰਦੇ ਤਾਂ ਝਗੜਾ ਨਾ ਪਾਓ, ਕਬੀਰ ਸਾਹਿਬ ਕਹਿੰਦੇ ਖੂਬ ਖਾਣਾ ਖਿਚੜੀ ਜਾਵੇਂ ਅੰਮ੍ਰਿਤ ਲੂਣ, ਔਰ ਉਹਨੇ ਪੇਪਰ ਪੜਿਆ ਵੀ ਦਿਸ ਇਜ਼ ਏ ਕੰਪਲੀਟ ਡਾਇਟ। ਅਗਰ ਬੰਦਾ ਖਿਚੜੀ ਤੇ ਵੀ ਗੁਜ਼ਾਰਾ ਕਰਦਾ ਹੈ ਤੇ ਕੰਪਲੀਟ ਡਾਇਟ ਹਰ ਇੱਕ ਚੀਜ਼ ਵਿੱਚ ਮਿਲ ਜਾਂਦੀ ਹੈ। ਸਾਇੰਟੀਫਿਕਲੀ ਬੈਲੈਂਸ ਡਾਇਟ ਉਹਨੇ ਸਾਬਤ ਕਰ ਦਿੱਤੀ। ਉਹ ਮੈਨੂੰ ਫਿਰ ਬਾਣੀ ਰੰਗ ਕਬੀਰ ਯਾਦ ਹੈ, ਮੈਂ ਕਿਹਾ ਉਹਨਾਂ ਨੇ ਤਾਂ ਸਲੋਕ ਦਿੱਤਾ ਕਬੀਰ ਖੂਬ ਖਾਣਾ ਖਿਚੜੀ ਜਾਵੇਂ ਅੰਮ੍ਰਿਤ ਲੂਣ, ਹੇਰਾ ਰੋਟੀ ਕਾਰ ਨੇ ਗਲਾ ਕਟਾਏ ਕੌਣ, ਜੇ ਤੂੰ ਸ਼ਿਕਾਰ ਦੀ ਰੋਟੀ ਖਾਣਾ ਹੈ ਮਾਰ ਕੇ ਇਹ ਜਾਨਵਰ ਨੂੰ, ਉਹ ਕਹਿੰਦਾ ਮੈਂ ਅਗਲੇ ਜਨਮ 'ਚ ਆਪਣਾ ਗਲਾ ਨਹੀਂ ਕਟਾਉਣਾ, ਹੇਰਾ ਰੋਟੀ ਕਾਰਨ ਹੈ, ਮੈਂ ਉਹਦੀ ਰੋਟੀ ਖਾਊਂਗਾ ਮਾਸ ਵਾਲੀ, ਮੈਨੂੰ ਲੇਖਾ ਦੇਣਾ ਪਊ, ਮੈਨੂੰ ਗਲਾ ਕਟਾਉਣਾ। ਅਤੇ ਖਿਚੜੀ ਸਭ ਤੋਂ ਅੱਛੀ ਹੈ, ਇਸ ਕਰਕੇ ਇਸ ਇਹੋ ਭਾਵ ਇੱਥੇ ਹੈ ਵੀ ਸਿੰਘ ਜਿੱਦਾਂ ਭੋਜਨ ਮਾਸ ਦੇ ਵਿੱਚ ਤਹਿ ਰਣ ਦੇਖ ਕੇ ਸੂਰੇ ਦੇ ਡੌਲੇ ਫੁੱਲ ਜਾਂਦੇ ਹੈ, ਇਸ ਵੇਲੇ ਰਣ ਯੁੱਧ ਤਤਾ ਲਗਾ ਹੋਏ, ਸੂਰਾ ਠਹਿਰ ਨਹੀਂ ਸਕਦਾ, ਉਹਦੇ ਮਨ 'ਚ ਕੁੱਦ ਕੁੱਦ ਪੈਂਦੀ ਵੀ ਮੈਂ ਵੀ ਜਾ ਕੇ ਰਣ ਨਾ ਜੂਝਾਂ। ਤੋ ਰਣ ਦੇਖ ਸੂਰੇ ਚਿੱਤ ਉਲਾਸ, ਔਰ ਜਿਹੜਾ ਕੰਜੂਸ ਹੁੰਦਾ ਨਾ ਉਹਦਾ ਧਨ ਨਾਲ ਇੰਨਾ ਪਿਆਰ ਹੁੰਦਾ, ਜੇ ਦਮੜੀ ਵੀ ਚਲੇ ਜਾਏ ਨਾ ਸੂਦ ਦੀ, ਉਹਦੀ ਮੌਤ ਹੋ ਜਾਂਦੀ। ਕਿਰਪਨ ਕਹਿੰਦੇ ਆ ਕੰਜੂਸ ਨੂੰ, ਕਿਰਪਨ ਕਹੋ ਅੱਤ ਧਨ ਪਿਆਰ, ਉਹ ਜਿੰਨਾ ਹੋਰ ਧਨ ਆਉਂਦਾ ਉਹਨਾਂ ਹੋਰ ਕੰਜੂਸ, ਹੋਰ ਉਹਦਾ ਪਿਆਰ ਵੱਧਦਾ, ਉਹਦੀ ਜਾਨ ਨਿਕਲ ਜਾਂਦੀ ਜੇ ਉਹਦਾ ਦਮੜੀ ਦਾ ਸੂਦ ਵੀ ਮਾਰਿਆ ਜਾਏ। ਇਸ ਕਰਕੇ ਇੱਕ ਕੌਮ ਦਾ ਨਾਂ ਹੀ ਸੂਦ ਹੈ, ਇਹ ਮੈਂ ਝੂਠੀਆਂ ਗੱਲਾਂ ਨਹੀਂ ਹੈ, ਲੇਕਿਨ ਇਹ ਮਾੜੇ ਨਹੀਂ ਹੈ ਕੋਈ, ਲੇਕਿਨ ਇਹ ਨਾ ਉੱਥੋਂ ਚੱਲੇ ਹੈ। ਇਸ ਕਰਕੇ ਕਿਰਪਨ ਔਰ ਖਿਆਲ ਰੱਖੇ ਭਈ ਇੱਕ ਐਸੀ ਮੁਸਲਮਾਨਾਂ ਦੀ ਕੌਮ ਠੀਕ ਹੈ ਸਭ ਕੁਛ ਹੈ, ਪਰ ਉਹ ਕਈ ਸਿਫਤਾਂ ਵੀ ਬੜੀਆਂ, ਇਹ ਕੱਲਾ ਨੂੰ ਮੰਨਦੇ ਹੈ, ਭਾਵੇਂ ਸ਼ਰ੍ਹਾਂ ਵਾਲੇ ਨਹੀਂ ਮੰਨਦੇ, ਕਈ ਚੀਜ਼ਾਂ ਹੋਰ ਕਰਦੇ ਆ, ਪਰ ਉਹ 'ਚ ਕਾਫੀ ਖੂਬੀਆਂ, ਲੇਕਿਨ ਸਭ ਤੋਂ ਵੱਡੀ ਖੂਬੀ ਹੈ ਮੁਸਲਮਾਨ ਨੂੰ ਸੂਦ ਦੀ ਸਾਂਹ ਹੈ। ਦੇਖੋ ਕਿੱਡੀ ਵੱਡੀ ਗੱਲ ਉਹਨਾਂ ਦੇ ਹਜ਼ਰਤ ਸਾਹਿਬ ਨਾਲ ਪਾਰਟੀ ਅਤੇ ਸੂਦ ਨਾ ਖਾਇਆ, ਗਰੀਬ ਦਾ ਖੂਨ ਹੁੰਦਾ, ਕਿਸੇ ਨੂੰ ਲੋੜ ਵੇਲੇ ਪੈਸੇ ਤਾਂ ਉੱਥੋਂ ਲੈ ਜਾਂਦਾ, ਪਿੰਡੀ ਸਾਈਂ ਦੇਖੋ ਹਾਲ, ਔਰ ਤੁਸੀਂ ਉਹਦਾ ਸੂਦ ਇੰਨਾ ਵਧਾਏ, ਸੂਦ 'ਤੇ ਪਲਦੇ ਹੋ ਸਾਰੇ, ਜਿਹੜਾ ਇਸ ਕਰਕੇ ਆ ਸਾਰੇ ਬੈਂਕ ਕਾਹਤੇ ਪਲਦੇ ਆ, ਇੰਟਰਸਟ 'ਤੇ ਪਲਦੇ, ਸਾਡੇ ਲੋਕਾਂ ਦੀ ਇੰਟਰਸਟ 'ਤੇ ਪਲਦੇ, ਲੇਕਿਨ ਸੂਦ ਦੀ ਸੌਂ ਔਰ ਸੂਦ ਮੁਸਲਮਾਨ ਕਦੀ ਨਹੀਂ ਖਾਏਗਾ, ਉਹਨਾਂ ਦੀ ਸ਼ਰ੍ਹਾਂ 'ਚ ਲਿਖੇ ਆ। ਔਰ ਉਸ ਤੋਂ ਬਾਅਦ ਚੂੜਾ ਕਦੀ ਸਹਿਆ ਨਹੀਂ ਖਾਇਆ, ਚੂੜੇ ਨੂੰ ਸਹਿ ਦੀ ਸਹੁੰ ਹੁੰਦੀ, ਮੁਸਲਮਾਨ ਨੂੰ ਸੂਰ ਦੀ ਵੀ ਸਹੁੰ ਹੈ ਕਿ ਸੂਰ ਨਹੀਂ ਖਾਣਾ, ਬਾਕੀ ਸਭ ਮਾਲ ਖਾ ਲਓ। ਲੇਕਿਨ ਇਹ ਸਾਰੀਆਂ ਚੀਜ਼ਾਂ ਛੱਡ ਕੇ ਮੈਂ ਤੁਹਾਨੂੰ ਐਕਚੁਅਲ ਚੀਜ਼ਾਂ ਦੱਸ ਰਿਹਾ ਵੀ ਚੂੜੇ ਨੂੰ ਸਹਿ ਦੀ ਸਹੁੰ ਹੁੰਦੀ ਹੈ, ਪਿੰਡੀ ਥਾਈਂ ਜਾਓ ਚੂੜਾ ਮਰਨੋ ਮਰ ਜੂ, ਉਹ ਸਹਿਆ ਨਾ ਕਦੀ ਖਾਓ। ਮੁਸਲਮਾਨਾਂ 'ਚ ਬੜੀ ਭਾਰੀ ਸਿਫਤ ਹੈ ਵੀ ਉਹ ਸੂਦ ਨਹੀਂ, ਇੰਟਰਸਟ ਨੂੰ ਬੁਰਾ ਸਮਝਦੇ, ਕਹਿੰਦੇ ਇਹ ਨਹੀਂ ਖਾਣਾ। ਇਸ ਤਰ੍ਹਾਂ ਹੀ ਜਿਹੜਾ ਭੋਜਨ ਕਿਰਪਨ ਕਹੋ ਅਤ ਧਨ ਪਿਆਰ, ਜਿਹੜਾ ਧਨ ਦਾ ਪਿਆਰ ਹੈ ਉਹ ਕਿਰਪਨ ਕਹਿੰਦੀ ਹੈ ਕੰਜੂਸ ਨੂੰ, ਕਿਰਪਨ ਧਨ ਪਿਆਰ, ਕਿਰਪਨ ਧਨ ਪਿਆਰ, ਹਰ ਜਨ ਕੋ ਹਰੇ ਹਰੇ ਆਧਾਰ, ਹਰ ਜਨ ਕੋ ਹਰੇ।
ਮਾਸ ਦਾ ਜ਼ਿਕਰ ਆਇਆ, ਬਾਣੀ ਕਹਿੰਦੀ ਇੱਕ ਮਾਸ ਹਾਰੀ ਇੱਕ ਤ੍ਰਿਣ ਖਾਏ, ਇੱਕ ਮਾਸ ਖਾਣ 'ਤੇ ਜੀਂਦੇ ਆ ਸ਼ੇਰ ਵਰਗੇ ਕਾਂ ਵਰਗੇ ਜਾਨਵਰ ਜਾਂ ਸਾਰੇ, ਇੱਕ ਮਾਸ ਆਹਾਰੀ ਇੱਕ ਤੀਲੇ ਖਾਂਦੇ ਆ, ਤ੍ਰਿਣ ਮੈਨੇ ਵੈਜੀਟੇਸ਼ਨ, ਤੀਲੇ ਖਾਣੇ ਕੀ ਘਾਹ ਪੱਠਾ ਖਾਣਾ, ਕਾਊ ਫੈਮਿਲੀ, ਇੱਕ ਮਾਸ ਆਹਾਰੀ ਇੱਕ ਤ੍ਰਿਣ ਖਾਏ, ਇੱਕ ਨਾ 36 ਅੰਮ੍ਰਿਤ ਪਾਏ, ਇੱਕ ਮਿਟੀਆ ਵੇ ਮਿਟੀਆ ਖਾਏ, ਇੱਕ ਮਿੱਟੀ 'ਚ ਮਿੱਟੀ ਖਾਂਦੇ ਆ, ਇਹ ਬਰਸਾਤ ਦੇ ਗੁਡੋਏ, ਜਿਹੜੇ ਪਿੰਡੀ ਥਾਂ ਗੁਡੋਆ ਨਿਕਲਦਾ ਹੈ ਉਹਦਾ ਢਿੱਡ ਚੀਰ ਕੇ ਦੇਖੋ, ਉਹਦੇ ਢਿੱਡ 'ਚੋਂ ਮਿੱਟੀ ਨਿਕਲਦੀ ਹੈ, ਉਹ ਮਿੱਟੀ 'ਤੇ ਗੁਜ਼ਾਰਾ ਕਰਦੇ, ਪਾਣੀ 'ਚ ਲਿਖੇ ਆ। ਇੱਕ ਮਾਸ ਹਾਰੀ ਇੱਕ ਤ੍ਰਿਣ ਖਾਏ, ਇੱਕ ਮਿੱਟੀਆ ਮੈਂ ਮਿੱਟੀਆ ਖਾਏ, ਇੱਕ ਪਾਉਣ ਸਮਾਰੀ ਪਾਉਣ ਸਮਾਰ, ਇੱਕ ਨਿਰੰਕਾਰੀ ਨਾਮ ਆਧਾਰ, ਇੱਕ ਨਿਰੰਕਾਰੀ ਨਾਮ ਆਧਾਰ, ਇੱਕ ਨਿਰੰਕਾਰੀ ਨਾਮ ਆਧਾਰ, ਹਰ ਜਨ ਕੋ ਹਰ ਹਰ ਆਧਾਰ, ਹਰ ਜਨ ਕੋ ਹਰ ਹਰ ਆਧਾਰ,
ਆਪਣੇ ਰੰਗੇ ਸਭ ਕੋ ਰਚੇ ਹੈ ਆਪ।
ਬਿਨਾਂ ਸ਼ੌਕ ਦੀ ਹੈ ਕੋਈ ਐਸਾ ਅੱਗੇ ਐ ਨੀ ਕਲੀਅਰ ਕਰ ਦਿੱਤਾ
ਸਰਬ ਸੁਖਾ ਸੁਖ ਹਰ ਕੈ ਨਾਏ ਸਰਬ ਸੁਖਾ ਸੁਖ ਹਰ ਕੈ ਨਾਏ ਤਿਸੇ ਪ੍ਰਾਪਤੇ ਏਹੋ ਨਿਧਾਨ
ਨਿਧਾਨ ਕਹਿੰਦੇ ਖਜ਼ਾਨੇ ਨੂੰ
ਤਿਸੇ ਪ੍ਰਾਪਤੇ ਏਹੋ ਨਾਨਕ ਗੁਰ ਜਿਸ ਕਰੇ ਦਾਨ
ਆਖੀਰਲੀ ਤੁਕ ਤੇ ਥੋੜੀ ਜੀ ਧਿਆਨ ਨਾ ਦੇਖੋ ਗੁਰ ਦੇ ਰਾਰੇ ਨੂੰ ਔਂਕੜ ਹੈ ਇਹ ਆਮ ਗੁਰਦੇ ਵਾਲਾ ਨਹੀਂ ਹੈ ਗੁਰ ਰਾਰੇ ਨੂੰ ਰੜਕਾ ਕੇ ਕਹੀਏ ਤੇ ਉਹ ਹੀ ਲਹਦਾ ਨਾਨਕ ਗੁਰ ਨਹੀਂ ਹੈ ਨਾਨਕ ਛਾਪ ਹੈ ਨਾਨਕ ਛਾਪ ਦੀ ਬਾਣੀ ਹੈ ਜੇ ਬਾਣੀ ਸਮਝਣੀ ਹੈ ਜਿੱਥੇ ਨਾਨਕ ਲਿਖਿਆ ਹੈ ਇਕੱਲਾ ਹੀ ਇਹ ਨਾਨਕ ਜੋਤ ਦੀ ਬਾਣੀ ਹੈ ਇਹ ਸ਼ਬਦ ਨਾਨਕ ਜੋਤ ਨੂੰ ਆਇਆ ਹੈ ਰੱਬ ਦਾ ਸ਼ਬਦ ਹੈ ਪਰ ਗੁਰ ਨਾਨਕ ਗੁਰ ਨਹੀਂ ਹੈ ਇਸੇ ਕਰਕੇ ਅਸੀਂ ਨਾਨਕ ਦੀ ਪੂਜਾ ਕਰਨੀ ਸ਼ੁਰੂ ਕਰ ਦਿੱਤੀ ਨਾਨਕ ਨੂੰ ਪ੍ਰਧਾਨ ਮੰਨ ਕੇ ਨਾਨਕ ਦਾ ਧਿਆਨ ਧੰਨ ਗੁਰੂ ਨਾਨਕ 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 ਆਪਣੇ ਫਿਰ ਤਾਂ ਅਸੀਂ ਹਿੰਦੂ ਹੋ ਗਏ ਇੱਕ ਦੇ ਤੇ ਪੁਜਾਰੀ ਰਹੇ ਨਾ ਅਸੀਂ ਇੱਕ ਦੇ ਬੰਦੇ ਦੇ ਪੁਜਾਰੀ ਹੋ ਗਏ ਨਾਨਕ ਛਾਪ ਹੈ ਅਸੀਂ ਗੁਰੂ ਤੇਗ ਬਹਾਦਰ ਸਾਹਿਬ ਦੀ ਇੱਕ ਦੋ ਮਿਸਾਲਾਂ ਇਸ 'ਤੇ ਦਾਂਗੇ ਵੀ ਜਿੱਥੇ ਨਾਨਕ ਨੂੰ ਕਦੀ ਤੇ ਕੱਕੇ ਨੂੰ ਔਂਕੜ ਆ ਜਾਊ ਕਦੀ ਕੱਕਾ ਮੁਕਤਾ ਹੋਊ ਕਦੀ ਕੱਕੇ ਨੂੰ ਸਿਹਾਰੀ ਹੋਊ ਕਦੀ ਨਾਨਕਾ ਹੋਊ ਇਹ ਡਿਫਰੈਂਟ ਮੀਨਿੰਗ ਹੈ ਇਹਨਾਂ ਦੇ ਜਿੱਥੇ ਨਾਨਕ ਇਕੱਲਾ ਆ ਜਾਵੇ ਉਹ ਛਾਪ ਹੈ ਜਿੱਦਾਂ ਸ਼ਾਇਰ ਲੋਕ ਆਪਣੀ ਕਵਿਤਾ 'ਚ ਤਖੱਲਸ ਲਾਉਂਦੇ ਹੈ ਛੋਟਾ ਨਾਮ ਲਾਉਂਦੇ ਹੈ ਇਹਨੂੰ ਇਹ 'ਤੇ ਗੂਠਾ ਰੱਖ ਲਓ ਇਹਦਾ ਮਤਲਬ ਨਹੀਂ ਹੈ ਗੁਰ ਜਿਸ ਕਰੇ ਦਾ ਔਰ ਗੁਰ ਦੇ ਰਾਰੇ ਨੂੰ ਔਂਕੜ ਦੇ ਗਏ ਇਹੋ ਹੀ ਗੁਰ ਹੈ ਜਿਹੜਾ ਨਾਨਕ ਕਹਿੰਦਾ ਮੈਨੂੰ ਮਿਲਿਆ ਹੈ ਇਹ ਕੀ ਹੈ ਦੁਨੀਆਂ ਦੀ ਤੱਤ ਵਸਤੂ ਹੈ ਉਹ ਪਾਵਰ ਹੈ ਉਹ ਰੱਬ ਹੀ ਹੈ ਸਮਝ ਲਓ ਸਤਿਗੁਰੂ ਹੈ ਉਹ ਗੁਰ ਕੀ ਹੈ ਉਹ ਤੱਤ ਹੈ ਦੁਨੀਆਂ 'ਚ ਔਰ ਉਹ ਮਾਇਆ ਤੋਂ ਰਹਿਤ ਹੈ ਔਰ ਉਹ ਜੋਤ ਸਰੂਪੀ ਹੈ ਤੱਤ ਨਿਰੰਜਨ ਜੋਤ ਇਹ ਸਬਾਈ ਸਾਰੇ ਬੰਨੇ ਉਹ ਗੁਰ ਫੈਲੇ ਆ ਜੋਤ 'ਚ ਬਾਣੀ 'ਚ ਗੁਰੂ ਬਾਬਾ ਨਾਨਕ ਕਹਿ ਰਿਹਾ ਹੈ ਅਤੇ ਗੁਰੂ ਬਾਬਾ ਨਾਨਕ ਆਪ ਕਿੱਦਾਂ ਹੋ ਗਿਆ ਆਹੋ ਹੀ ਫਰਕ ਹੈ ਅਸੀਂ ਰਾਧਾ ਸੁਆਮੀ ਔਰ ਨਾਮਧਾਰੀਆਂ ਨੂੰ ਬੜੇ ਪਿਆਰ ਨਾਲ ਸਮਝਾ ਰਹੇ ਹਾਂ ਵੀ ਤੁਸੀਂ ਨਾਮ ਜਪਦੇ ਹੋ ਸਾਰਾ ਪਰ ਇੱਕ 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 ਗੱਲ ਛੱਡਦੇ ਹੋ ਬੰਦੇ ਨੂੰ ਸਤਿਗੁਰੂ ਨਾ ਕਹੋ ਬੰਦਾ ਸਤਿਗੁਰ ਨਹੀਂ ਹੈ ਸੱਤੇ ਵੈਨੇ ਜਿਹਦੀ ਸਦਾ ਹੀ ਹੋਂਦ ਹੈ ਐਗਜ਼ਿਸਟੈਂਸ ਹੈ ਸਤਿਗੁਰ ਮੇਰਾ ਸਦਾ ਸਦਾ ਨਾ ਆਵੇ ਨਾ ਜਾਏ ਉਹ ਅਵਿਨਾਸੀ ਪੁਰਖ ਹੈ ਅਕਾਲ ਪੁਰਖ ਨੇ ਬੰਦੇ ਨੂੰ ਅਕਾਲ ਪੁਰਖ ਨਾ ਬਣਾਓ ਬਾਕੀ ਤੁਸੀਂ ਸਾਰਿਆਂ ਨੂੰ ਚੰਗੇ ਨਾਮ ਜਪਦੇ ਹੋ ਸਾਰਾ ਤੁਹਾਡੇ ਸੂਰ ਠੀਕ ਹੈ ਲੇਕਿਨ ਤੁਸੀਂ ਗੁਰ ਬਾਬੇ ਨਾਨਕ ਦੀ ਬਾਣੀਆਂ ਲਾਓ ਆਪਣੇ ਆਪ ਨੂੰ ਗੁਰ ਨਹੀਂ ਕਹਿ ਸਕਦਾ ਉਹ ਕਦੀ ਨਹੀਂ ਆਸਾ ਦੀ ਵਾਰ 'ਚ ਕਹਿ ਸਕਦਾ ਮੇਰੇ ਬਗੈਰ ਤੂੰ ਰੱਬ ਨੂੰ ਨਹੀਂ ਮਿਲ ਸਕਦਾ ਬਿਨ ਸਤਿਗੁਰ ਕਿਹਨੇ ਨਾ ਪਾਇਓ ਬਿਨ ਸਤਿਗੁਰ ਕਿਹਨੇ ਨਾ ਪਾਇਆ ਬਾਬਾ ਨਾਨਕ ਲਿਖ ਰਿਹਾ ਪੌੜੀ ਉਹ ਕਹਿ ਰਿਹਾ ਵੀ ਮੇਰੇ ਬਗੈਰ ਨਹੀਂ ਪਾ ਸਕਦੇ ਰੱਬ ਨੂੰ ਨਹੀਂ ਉਹ ਸਤਿਗੁਰ ਚੀਜ਼ ਹੈ ਕੋਈ ਐਸੀ ਜਿਹੜੀ ਰੱਬ ਔਰ ਅਭਿਆਸੀ ਦੇ ਵਿੱਚ ਜੋੜਨ ਵਾਲਾ ਲਿੰਕ ਹੈ ਜੈਸਾ ਸਤਿਗੁਰ ਸੁਣੀ ਦਾ ਤੈਸੋ ਹੀ ਮੈਂ ਡੀਠ ਵਿਛੜਿਆ ਮੇਲੇ ਪ੍ਰਭੂ ਔਰ ਸਤਿਗੁਰੂ ਪਾਵਰ ਹੈ ਅੰਦਰ ਜਿਹੜੀ ਆਉਂਦੀ ਔਰ ਨਾ ਮਰਦੀ ਹੈ ਨਾ ਜੰਮਦੀ ਹੈ ਔਰ ਜੁੱਗਾਂ ਜੁੱਗਾਂ ਤੋਂ ਆ ਰਹੀ ਹੈ ਯੁੱਗ ਯੁੱਗ ਪੀੜ੍ਹੀ ਚੱਲੇ ਸਤਿਗੁਰ ਕੀ ਬਾਣੀ ਕਹਿ ਰਹੇ ਸੀ ਜੁੱਗਾਂ ਜੁੱਗਾਂ ਤੋਂ ਉਹ ਸਤਿਗੁਰੂ ਹੈ ਔਰ ਉਹੋ ਹੀ ਸਤਿਗੁਰੂ ਪਹਿਲੇ ਗੌੜੀ ਸੁਖਮਨੀ 'ਚ ਕਿਹਾ ਹੈ ਆਦੇ ਗੁਰੇ ਨਵੇਂ ਜੁਗਾ ਦੇ ਗੁਰੇ ਨਵੇਂ ਸੱਤੇ ਗੁਰੇ ਨਵੇਂ ਸ੍ਰੀ ਗੁਰਦੇਵ ਨਵੇਂ ਵੀ ਉਸ ਨੂੰ ਸਾਡੀ ਨਮਸਕਾਰ ਹੈ ਜਿਹੜਾ ਉਹ ਜਿਹੜਾ ਗੁਰ ਹੈ ਉਹੀ ਹੈ ਗੁਰ ਈਸਰ ਗੁਰ ਗੋਰਖ ਬਾਰਵਾਂ ਗੁਰ ਬਾਕੀ ਪਾਰਵਤੀ ਮਾਈ ਹੈ ਮਾਇਆ ਹੈ ਅਸੀਂ ਈਸਰ ਨੂੰ ਗੁਰ ਦਾ ਥਾਂ ਨਹੀਂ ਦੇ ਸਕਦੇ ਇਸ ਰੱਬ ਦਾ ਈਸਰ ਗੋਰਖ ਜੋਗੀਆਂ ਦਾ ਸੀ ਸਾਡਾ ਇਹ ਗੁਰ ਹੈ ਔਰ ਬ੍ਰਹਮਾ ਪਿਤਾ ਸੀ ਹਿੰਦੂਆਂ ਦਾ ਸਾਰਾ ਵੱਡਾ ਮੰਨਦੇ ਐਡਾ ਵੱਡਾ ਭਗਵਾਨ ਉਹਨੂੰ ਮਹਾਰਾਜ ਕਹਿੰਦੇ ਸਾਡੇ ਲਈ ਗੁਰ ਈਸਰ ਗੁਰ ਗੋਰਖ ਬਾਰਵਾਂ ਗੁਰ ਸਾਡੇ ਲਈ ਦੇਵਤਾ ਕੋਈ ਇਨਸਾਨ ਜਾਂ ਦੇਵਤਾ ਨਹੀਂ ਇਸ ਚੀਜ਼ ਦੀ ਗੁਰ ਦੀ। ਔਰ ਗੁਰ ਕੀ ਹੈ? ਬਾਬਾ ਨਾਨਕ ਆਪ ਲਿਖਦਾ, ਤਤ ਨਿਰੰਜਨ ਜੋਤਿ ਸਬਾਈ ਸੋਹੰਗ, ਭੇਦ ਨਾ ਕੋਈ ਜੀ ਉਹ ਅਪਰੰਪਰ ਪਾਰ ਬ੍ਰਹਮ ਪਰਮੇਸ਼ਰ ਨਾਨਕ ਗੁਰ ਮਿਲਿਆ ਸੋਈ ਜੀ। ਉੱਥੇ ਵੀ ਨਾਨਕ ਤੇ ਅੰਗੂਠਾ ਰੱਖ ਲਓ, ਕਿਉਂਕਿ ਆਪ ਨਾਨਕ ਤੋਂ ਛਾਪ ਹੈ। ਇਹ ਨਹੀਂ ਨਾਨਕ ਗੁਰ ਮਿਲਿਆ ਸੋਈ ਜੀ, ਗੁਰ ਜਿਹੜਾ ਹੈ ਗੁਰ ਈਸ਼ਵਰ, ਅਸੀਂ ਕਿਸੇ ਹੋਰ ਨੂੰ ਮੰਨਣ ਵਾਲੇ ਨਹੀਂ, ਇੱਕ ਰੱਬ ਨੂੰ ਮੰਨਣ ਵਾਲੇ ਉਹ ਹੈ ਜਿਹੜਾ ਸਦਾ ਨਾ ਆਉਂਦਾ ਨਾ ਜਾਂਦਾ ਹੈ। ਤੋ ਨਾਨਕ ਉਹ ਜਿਹੜੀ ਪਾਵਰ ਹੈ, ਉਹ ਜਿਹੜੀ ਹਸਤੀ ਹੈ, ਉਹ ਜਿਸ ਦੀ ਕਿਰਪਾ ਕਰੇ, ਦਾਨ ਕਰੇ, ਉਹਨੂੰ ਕੀ ਹੁੰਦਾ ਹੈ?
ਤਿਸੇ ਪ੍ਰਾਪਤੇ ਇਹੋ ਨਿਧਾਨ, ਤਿਸੇ ਪ੍ਰਾਪਤੇ ਇਹੋ ਨਿਧਾਨ, ਨਾਨਕ ਗੁਰ ਜਿਸ
ਛੁੱਟ ਕੇ ਉਹ। ਅਸੀਂ ਛੋਟੀਆਂ ਛੋਟੇ ਮੀਲ ਪੱਥਰ ਗੱਡ ਰਹੇ ਹਾਂ ਗਿਆਨ 'ਚ, ਤਾਂ ਕਿ ਛੇਤੀ ਸਾਨੂੰ ਸਿੱਧੇ ਪੱਧਰਿਆਂ ਲੇਮੈਨ ਲੈਂਗੁਏਜ ਸਾਨੂੰ ਕੁਛ ਥੋੜ੍ਹਾ ਜਿਹਾ ਬਾਣੀ ਦਾ ਸਮਝ ਆ ਜਾਏ ਵੀ ਬਾਣੀ 'ਚ ਗੁਰੂ ਕੋਈ ਭਗਵਾਨ ਨਹੀਂ ਹੈ, ਕੋਈ ਰੱਬ ਨਹੀਂ ਹੈ, ਕੋਈ ਨਹੀਂ ਹੈ, ਉਹ ਗੁਰੂ ਨੇ। ਲੇਕਿਨ ਜਿਹੜਾ ਜਿੱਥੇ ਗੁਰ ਆ ਜਾਏ ਜਾਂ ਸਤੇ ਗੁਰ ਆ ਜਾਏ, ਉਹਨੂੰ ਸਮਝਣਾ ਬੜਾ ਜ਼ਰੂਰੀ ਹੈ। ਪ੍ਰਭੂ ਹਰੀ ਬਾਣੀ ਲਾਉਂਦੀ ਹੈ ਰੱਬ ਵੱਲ, ਉਹਨੂੰ ਜੋੜਨ ਵਾਲਾ ਅਭਿਆਸੀ ਦੇ ਔਰ ਉਹਨੂੰ ਜੋੜਨ ਵਾਲਾ ਵਿੱਚ ਇੱਕ ਪਾਵਰ ਹੈ, ਲੈਫਟੀਨੈਂਟ ਪਾਵਰ ਰੱਬ ਦੀ, ਜੋ ਕਿ ਅਭਿਆਸੀ ਨੂੰ ਰੱਬ ਨਾਲ, ਰੱਬ ਦੇ ਦਰਸ਼ਨ ਆਉਣ ਤੋਂ ਪਹਿਲਾਂ ਉਹ ਸਤਿਗੁਰ ਦੇ ਦਰਸ਼ਨ ਹੁੰਦੇ ਹੈ। ਉਹ ਅੰਦਰ ਆਉਣਾ ਹੈ, ਪਾਵਰ ਹੈ, ਵਜੂਦ ਹੈ, ਹਸਤੀ ਹੈ, ਐਗਜ਼ਿਸਟੈਂਸ ਹੈ, ਉਹ ਕੋਈ ਚੀਜ਼ ਹੈ। ਇਸ ਕਰਕੇ ਜਿਹੜੀ ਉਹ ਚੀਜ਼ ਹੈ ਉਹਦੇ ਲਈ ਕਿਹਾ ਹੈ ਭਈ ਡੋਲਣ ਅਤੇ ਡੰਡੌਤ ਬੰਧਨ ਅਨਕਵਾਰ ਸਰਵਕਲਾ ਸਮਰੱਥ ਗੁਰੂ ਨਹੀਂ ਹੈ, ਸਰਵਕਲਾ ਸਮਰੱਥ ਰੱਬ ਆਪ ਹੈ। ਡੰਡੌਤ ਬੰਧਨ ਅਨਕਵਾਰ ਸਰਵਕਲਾ ਸਮਰੱਥ, ਡੋਲਣ ਤੇ ਰੱਖੋ ਪ੍ਰਭੂ। ਅੱਗੇ ਨਾਨਕ ਤੇ ਗੂਠਾ ਰੱਖ ਲਓ, ਦੇ ਕੇ ਰੱਖ, ਨਾਨਕ ਨੇ ਤੁਹਾਨੂੰ ਹੱਥ ਦੇ ਕੇ ਨਹੀਂ ਰੱਖਣਾ, ਡੋਲਣ ਤੇ ਰੱਖੋ ਪ੍ਰਭੂ, ਨਾਨਕ ਦੇ ਕਰ ਹੱਥ, ਨਾਨਕ ਛਾਪ ਹੈ। ਇਸ ਤਰ੍ਹਾਂ ਹਰ ਥਾਂ ਖੋਜੋਗੇ ਤੇ ਇਹ ਛਾਪ ਨਿਕਲੇਗੀ। ਔਰ ਕਈ ਥਾਂ ਕੱਕੇ ਨੂੰ ਔਂਕੜ ਹੋਏਗਾ, ਜਿੱਥੇ ਔਂਕੜ ਹੋਏ ਉੱਥੇ ਮਹੱਲਾ ਦੇਖੋ ਕਿਹੜਾ ਉਹ ਲਿਖਾਰੀ ਆਪ ਹੈ, ਕਿਉਂਕਿ ਨਾਨਕ ਜੋਤ ਦੀ ਬਾਣੀ ਹੈ, ਸਾਰੇ ਨਾਨਕ ਹੈ। ਲੇਕਿਨ ਜਿੱਥੇ ਕੱਕੇ ਨੂੰ ਔਂਕੜ ਆ ਜਾਏ ਉਹ ਹੈ ਜਿਹੜਾ ਕਿ ਲਿਖ ਰਿਹਾ। ਇਸ ਤਰ੍ਹਾਂ ਜਪ ਦੇ ਵਿੱਚ ਜਿੱਥੇ ਨੀਚਾਂ ਦੀ ਪੌੜੀ ਆਉਂਦੀ, ਮੂਰਖਾਂ ਦੀ ਪੌੜੀ ਆਉਂਦੀ ਐਡੀ ਵੱਡੀ, ਉਹਦੇ 'ਚ ਆ ਜਾਂਦਾ ਨਾਨਕ ਨੀਚ ਕਹਿ ਵਿਚਾਰ ਵਾਰਿਆ ਨਜਾਵਾਂ ਇੱਕ ਵਾਰ, ਉੱਥੇ ਨਾਨਕ ਦੇ ਕੱਕੇ ਨੂੰ ਔਂਕੜ, ਨੀਚ ਦੇ ਚੱਚੇ ਨੂੰ ਆਉਣ, ਉੱਥੇ ਛਾਪ ਨਹੀਂ, ਕਿਉਂਕਿ ਨਾਨਕ ਜੋਤ ਨੀਚ ਨਹੀਂ ਹੈ, ਬਹੁਤ ਉੱਚੀ ਜੋਤ ਹੈ ਨਾਨਕ, ਉੱਥੇ ਕੱਕੇ ਨੂੰ ਔਂਕੜ ਹੈ ਜਪ ਦੇ ਵਿੱਚ, ਇਸ ਕਜਪਜੀ ਸਾਹਿਬ 'ਚ। ਇਸ ਕਰਕੇ ਇਹਨਾਂ ਅਸੂਲਾਂ ਨਾਲ ਬਾਣੀ ਕੜੀਆਂ ਨੂੰ ਖੁੱਲ੍ਹ ਕੇ ਅਸੀਂ ਰੱਬ ਵੱਲ ਸਿੱਧਾ ਧਿਆਨ ਜਾਏਗਾ, ਕਿਸੇ ਆਦਮ ਪ੍ਰਸਤੀ ਔਰ ਬੁੱਤ ਪ੍ਰਸਤੀ ਤੋਂ ਬਚ ਜਾਂਗੇ ਅਸੀਂ।
ਨਾਨਕ ਗੁਰ ਜਿਸ ਕਰੇ ਦਾਨ, ਆਪਣੇ ਰੰਗ ਸਭ ਕੋ ਰਜੈ, ਆਪਣੇ ਰੰਗ ਸਭ ਕੋ ਰਜੈ।
ਇੰਨੇ ਰੰਗ ਦੇ ਸ਼ਬਦ ਲਈ ਆ ਰਹੇ ਹਾਂ, ਫਿਰ ਮਹੱਲੇ ਪਹਿਲੇ ਦੀ ਜਿਹੜੀ ਸੋਭਾ ਸੀ ਨਾ ਫੋਟੋ ਬਣਾਈ ਹੈ, ਉਹਦੇ 'ਤੇ ਪੀਲੀ ਕਫਣੀ ਚੋਣਾਂ ਪਾ ਕੇ ਉੱਤੇ ਮਾਲਾ, ਔਰ ਆਪਣੀ ਮਸਨੂਈ ਵੀ ਬਾਬਾ ਨਾਨਕ ਇੱਦਾਂ ਦਾ ਸੀ। ਆਓ ਕਦੀ ਦੇਖੀਏ, ਆਪਣੇ ਸ਼ਬਦ ਦੇਖੇ ਆ, ਕਿਤੇ ਬਾਬੇ ਨਾ ਆਪਣੀ ਫੋਟੋ ਸ਼ਬਦਾਂ 'ਚ ਖਿੱਚੀ ਹੈ ਵੀ ਮੈਂ ਕਿੱਦਾਂ ਦਾ ਸੀ। ਇਸ ਕਰਕੇ ਪੰਨਾ ਹੈ 1089 ਸੀਰੀਅਲ ਨੰਬਰ 13। ਆਓ ਜਰਾ ਬਾਬੇ ਦੀ ਫੋਟੋ ਦੇਖੀਏ ਵੀ ਕੀ ਇਹ ਉਦਾਸੀਆਂ ਵਾਲਾ ਬਾਬਾ ਐਡਾ ਵੱਡਾ ਢਿੱਡ ਬਣਾ ਕੇ, ਐਡਾ ਵੱਡਾ ਹੱਥ ਹੈ, ਔਰ ਉੱਤੇ ਮਾਲਾ ਹੀ ਮਾਲਾ ਪਾ ਕੇ, ਔਰ ਸਾਰਾ ਉਦਾਸੀਆਂ ਵਾਲਾ ਭੇਖ, ਕਦੀ ਬੇਰੀ ਦੇ ਥੱਲੇ ਬਿਠਾ ਦਿੰਦੇ ਆ, ਨਾਲ ਤੋਤੇ ਦਾ ਪਿੰਜਰਾ ਟੰਗ ਦਿੰਦੇ ਆ ਜਿੱਦਾਂ ਬਾਬਾ ਤੋਤਾ ਪਾਲਦਾ ਹੁੰਦਾ ਸੀ, ਮਤਲਬ ਇਹ ਐਸੀਆਂ ਰੀਤਾਂ ਚੱਲੀਆਂ ਔਰ ਸ਼੍ਰੋਮਣੀ ਕਮੇਟੀ ਨਾਲ ਸੋਭਾ ਸਿੰਘ ਦੀ ਫੋਟੋ ਦਾ, ਜਿਸ ਨਾਲ ਉਹ ਨਿਊਡ ਫੋਟੋ ਸੋਹਣੀ ਮੈਂ ਹੀ ਮਾਲਦੀ ਬਣਾ ਰਿਹਾ, ਉਸੇ ਬੁਰਸ਼ ਨਾਲ ਸਾਡੇ ਬਾਬੇ ਨਾਨਕ ਦੀ ਫੋਟੋ ਬਣਾਈ। ਸਿੱਖਾਂ ਨੂੰ ਸੁੱਤੀ ਪਈ ਜਾਓ, ਹਿੰਦੂ ਆ ਮੁਸਲਮਾਨਾਂ 'ਚ ਕੋਈ ਹਜ਼ਰਤ ਸਾਹਿਬ ਦੀ ਫੋਟੋ ਬਣਾ ਕੇ ਦੱਸਦੇ, ਪੱਥਰ ਮਾਰ ਕੇ ਨਹੀਂ ਮਾਰਦੇ। ਇਹ ਸਾਡੇ ਸਿੱਖ ਹੈ ਜਿਹੜੇ ਆਪਣੇ ਗਿਆਨ ਤੋਂ ਵਾਂਝੇ ਹੋ ਕੇ ਬਾਬਾ ਦੀ ਕਲਮ ਨਹੀਂ ਦੇਖਦੇ, ਵੀ ਕਿਤੇ ਉਹਨਾਂ ਨਾਲ ਆਪਣੀ ਕਲਮ ਦੇ ਕੈਮਰੇ ਨਾਲ ਆਪਣੀ ਫੋਟੋ ਖਿੱਚ ਕੇ ਸਾਨੂੰ ਦਿੱਤੀ ਹੈ। ਆਹ ਇਸ ਪੰਨੇ 'ਤੇ ਬਾਬਾ ਕਹਿੰਦਾ ਮੈਂ ਕੌਣ ਹੈ, ਬਾਬਾ ਕਹਿੰਦਾ ਨਾਨਕ ਲਾਲੋ ਲਾਲ ਹੈ। ਇਹ ਸ਼ਬਦ ਲਮਕਾਵਾਂਗੇ ਅਸੀਂ ਗਾਂ ਤੱਕ, ਤੋਂ ਕਿ ਇੰਨੀ ਫੋਟੋ ਪ੍ਰਸਤੀ ਔਰ ਇੰਨੀ ਸਿੱਖਾਂ ਘਰ ਘਰ 'ਚ ਫੋਟੋ ਸਾਰਾ ਹੈ। ਅਭਿਆਸੀ ਲਈ ਆਪਣੀ ਜੜ ਖਤਮ ਕਰਨਾ ਹੈ ਧਿਆਨ ਦੀ, ਇਸ ਕਰਕੇ ਧਿਆਨ। ਬਾਬਾ ਨਾਨਕ ਆਪ ਕਹਿੰਦਾ ਮੈਂ ਤਾਂ ਇੱਦਾਂ ਦਾ ਹੈ, ਨਾਨਕ ਲਾਲੋ ਲਾਲ ਹੈ, ਨਾਨਕ ਲਾਲੋ ਲਾਲ ਹੈ, ਅੰਦਰੋਂ ਬਾਹਰੋਂ ਨਹੀਂ, ਨਾਨਕ ਲਾਲੋ ਲਾਲ ਹੈ। ਅਸੀਂ ਚੱਲਦਾ ਰੱਖਾਂਗੇ, ਥੋੜ੍ਹੀ ਜਿਹੀ ਅਸੀਂ ਕੁੰਡੀ ਪਾ ਕੇ ਰੱਖਣੀ ਹੈ ਗਿਆਨ ਦੀ, ਅਗਲੀ ਬੈਠਕ ਸ਼ੁਰੂ ਕਰਾਂਗੇ। ਦੇਖਿਓ ਬਾਬਾ ਕਿੱਦਾਂ ਬੁਰਸ਼ ਮਾਰ ਮਾਰ ਆਪਣੀ ਫੋਟੋ ਖਿੱਚਦਾ ਹੈ, ਫਿਰ ਸਾਰੀਆਂ ਫੋਟੋ ਝੂਠੀਆਂ ਹੋਣੀਆਂ, ਉਹ ਘਰਾਂ 'ਚ ਕਾੜੇ ਕੈਲੰਡਰਾਂ 'ਤੇ ਬਣਾਈਆਂ, ਕਦੀ ਐਕਟਰਾਂ ਵਾਂਗੂ ਕਿਤੇ ਹੱਥ ਰੱਖੇ ਬਾਬੇ ਕਿਤੇ, ਉਹ ਇਹ ਵਾਹੀ ਆਹ ਚੀਜ਼ਾਂ ਘਰਾਂ 'ਚ ਬੰਦ ਕਰ, ਆਰਾ ਬਾਣੀ ਦੀ ਤੁਕ ਲਾਓ ਮੜ ਕੇ, ਨਾਨਕ ਲਾਲੋ ਲਾਲ ਹੈ ਸੱਚੇ ਰਤਾ। ਉਹ ਕਾਹਦੇ ਨਾਲ ਸੀ ਰੱਚੇ ਆ, ਉਹ ਸੀ ਸਿੱਖੋ ਸ਼ਬਦ ਪਿਆਰ, ਜਨਮ ਮਰਨ ਕੀ
ਸਾਚੋ ਸਰੀ ਨਿਵਾਸ।
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ।